ਕੱਲ ਦੇ ਪ੍ਰਕਰਣ ਅੰਦਰ ਆਪ ਜੀਆਂ ਨੇ ਸਰਵਣ ਕੀਤਾ ਸੀ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੋ ਜਿਨ੍ਹਾਂ ਦਾ ਨਿਵਾਸ ਕਰਤਾਰਪੁਰ ਸਾਹਿਬ ਹੈ ਸਤਿਗੁਰੂ ਪਾਤਸ਼ਾਹ ਜੀ ਦੀ ਮਹਾਨ ਕੀਰਤੀ ਮਹਾਨ ਸਤਿਗੁਰੂ ਪਾਤਸ਼ਾਹ ਜੀ ਦਾ ਸੁਜਾ ਚਾਰੇ ਪਾਸੇ ਫੈਲਿਆ ਸਤਿਗੁਰੂ ਜੀ ਦੇ ਅੰਮ੍ਰਿਤ ਵੇਲੇ ਦੀਵਾਨ ਸਜਦੇ ਰਬੀ ਬਾਣੀ ਦੇ ਸ਼ਬਦ ਕੀਰਤਨ ਗਾਇਨ ਹੁੰਦੇ ਉਪਰੰਤ ਸ਼ਬਦ ਦੀ ਵਿਚਾਰ ਹੁੰਦੀ ਸੰਗਤਾਂ ਸਤਿਗੁਰੂ ਪਾਤਸ਼ਾਹ ਜੀ ਦਾ ਮਹਾਨ ਸ੍ਰੇਸ਼ਟ ਸੁਜਸ ਸੁਣ ਕਰਕੇ ਦੂਰ ਦੂਰ ਤੋਂ ਚੱਲ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪਹੁੰਚਦੀਆਂ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਪਰਸਦੀਆਂ ਨਤਮਸਤਕ ਹੁੰਦੀਆਂ ਇਹਨਾਂ ਸੰਗਤਾਂ ਦੇ ਵਿੱਚ ਇੱਕ ਬਾਲਕ ਉਹ ਵੀ ਰੋਜ਼ ਚੱਲ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦਾ ਛੋਟੀ ਉਮਰ ਹਰ ਰੋਜ਼ ਆਉਣਾ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਦਰਸ਼ਨ ਕਰਨੇ ਸੰਗਤ ਕਰਨੀ ਦੀਵਾਨ ਦੀ ਸਮਾਪਤੀ ਉਪਰੰਤ ਉੱਠ ਕੇ ਚਲੇ ਜਾਣਾ ਬੜੇ ਪ੍ਰੇਮ ਵਿੱਚ ਭਿੱਜ ਕਰਕੇ ਬੜੇ ਜੁਰਗ ਸੁਰਤ ਦਾ ਟਿਕਾਅ ਬਣਾ ਕਰਕੇ ਇਕਾਗਰਤਾ ਬਣਾ ਕੇ ਗੁਰੂ ਕੀ ਬਾਣੀ ਦੇ ਕੀਰਤਨ ਗੁਰੂ ਕਾ ਉਪਦੇਸ਼ ਸਰਵਣ ਕਰਨ ਇਹਦੀ ਅਵਸਥਾ ਵੇਖ ਕਰਕੇ ਇੱਕ ਦਿਨ ਪੁੱਛਿਆ ਇਸ ਬਾਲਕ ਨੂੰ ਰੋਕਿਆ ਗਿਆ ਬਾਲਕ ਤੇਰੀ ਉਮਰ ਬਹੁਤ ਛੋਟੀ ਹੈ ਇਸ ਉਮਰ ਦੇ ਵਿੱਚ ਬੱਚਿਆਂ ਨੂੰ ਖੇਡ ਨਾਲ ਪ੍ਰੀਤ ਹੁੰਦੀ ਹੈ ਤੂੰ ਛੋਟੀ ਉਮਰ ਵਿੱਚ ਸਤਸੰਗਤ ਵੀ ਚੱਲ ਕੇ ਆਉਂਦਾ ਹੈ ਤੇ ਬਾਲਕ ਕਹਿਣ ਲੱਗਾ ਸਤਿਗੁਰੂ ਪਾਤਸ਼ਾਹ ਜੀ ਇੱਕ ਦਿਨ ਘਰ ਦੇ ਵਿੱਚ ਮਾਤਾ ਜੀ ਨੇ ਚੁੱਲ੍ਹੇ ਵਿੱਚ ਅੱਗ ਬਾਲਣ ਦੇ ਵਾਸਤੇ ਕਿਹਾ ਮੈਂ ਜਿਹੜੀਆਂ ਮੋਟੀਆਂ ਲੱਕੜਾਂ ਸਨ ਵੱਡੀਆਂ ਲੱਕੜਾਂ ਉਹ ਚੁੱਲ੍ਹੇ ਵਿੱਚ ਰੱਖ ਕੇ ਅੱਗ ਬਾਲਣ ਦਾ ਯਤਨ ਕੀਤਾ ਪਰ ਉਹ ਮੋਟੀਆਂ ਲੱਕੜਾਂ ਨੇ ਅੱਗ ਨਹੀਂ ਪਕੜੀ ਫਿਰ ਮਾਤਾ ਜੀ ਨੇ ਸਮਝਾਇਆ ਕਹਿਣ ਲੱਗੇ ਕਿ ਬੇਟਾ ਇਹ ਪਹਿਲਾਂ ਮੋਟੀਆਂ ਲੱਕੜਾਂ ਬਾਹਰ ਕੱਢ ਛੋਟੀਆਂ ਲੱਕੜਾਂ ਬਰੀਕ ਲੱਕੜਾਂ ਲੈ ਕੇ ਉਹ ਰੱਖ ਕੇ ਉਹਨਾਂ ਨੂੰ ਅੱਗ ਲਾਉਣਾ ਕਰ ਫਿਰ ਅੱਗ ਬਲੇਗੀ ਤੇ ਪਾਤਸ਼ਾਹ ਮੈਂ ਉਸੇ ਤਰ੍ਹਾਂ ਕੀਤਾ ਜਦੋਂ ਮੈਂ ਵੱਡੀਆਂ ਲੱਕੜਾਂ ਬਾਹਰ ਕੱਢ ਕੇ ਛੋਟੀਆਂ ਰੱਖ ਕੇ ਅੱਗ ਲਾਉਣ ਦਾ ਯਤਨ ਕੀਤਾ ਅੱਗ ਲਾਈ ਤਾਂ ਤੁਰਤ ਉਸੇ ਵੇਲੇ ਜਿਹੜੀ ਅੱਗ ਸੀ ਉਹ ਬਲ ਗਈ ਛੋਟੀਆਂ ਲੱਕੜਾਂ ਨੇ ਅੱਗ ਜਿਹੜੀ ਸੀ ਉਹ ਫੜ ਲਈ ਉੱਥੋਂ ਮਨ ਵਿੱਚ ਇਹ ਖਿਆਲ ਆਇਆ ਕਿ ਅੱਗ ਤੇ ਕਾਲ ਦੋਵੇਂ ਇੱਕ ਰੂਪ ਨੇ ਨਾ ਅੱਗ ਲਿਹਾਜ਼ ਕਰਦੀ ਹੈ ਉਹ ਲੱਕੜਾਂ ਭਾਵੇਂ ਛੋਟੀਆਂ ਹੋਣ ਭਾਵੇਂ ਵੱਡੀਆਂ ਹੋਣ ਸਾੜ ਕੇ ਸੁਆਹ ਕਰ ਦਿੰਦੀ ਹੈ ਇਸੇ ਤਰ੍ਹਾਂ ਕਾਲ ਹੈ ਮੌਤ ਹੈ ਉਹ ਵੀ ਕਿਸੇ ਦਾ ਲਿਹਾਜ਼ ਨਹੀਂ ਕਰਦਾ ਉਮਰ ਭਾਵੇਂ ਛੋਟੀ ਹੋਵੇ ਜਵਾਨੀ ਦੀ ਹੋਵੇ ਬਜ਼ੁਰਗੀ ਦੀ ਹੋਵੇ ਉਹ ਬਚਪਨ ਨਹੀਂ ਵੇਖਦਾ ਜਵਾਨੀ ਨਹੀਂ ਵੇਖਦਾ ਕਿਸੇ ਦਾ ਲਿਹਾਜ਼ ਨਹੀਂ ਕਰਦਾ ਤਾਹੀ ਤੇ ਸਾਹਿਬ ਜੀ ਗੁਰਬਾਣੀ ਦੇ ਵਿੱਚ ਬਚਨ ਆਪਾਂ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਆਪਾਂ ਸ਼ਬਦ ਪੜ੍ਹਦੇ ਹਾਂ ਐਸੋ ਇਹ ਸੰਸਾਰ ਪੇਖਣਾ ਰਹਿ ਨਾ ਕੂ ਪਹੀਆ ਰੇ ਸੂਧੇ ਸੂਧੇ ਰੇਗ ਚਲੋ ਤੁਮ ਨਦਰ ਕੋ ਧੱਕਾ ਦਵਈਆ ਰੇ ਬਾਰੇ ਬੁੱਢੇ ਤਰੁਣੇ ਭਈਆ ਸਭ ਹੂ ਜਮ ਲੈ ਜਹੀਆ ਰੇ ਉਹ ਕਿਸੇ ਦਾ ਵੀ ਲਿਹਾਜ਼ ਨਹੀਂ ਕਰਦਾ ਫਿਰ ਖਿਆਲ ਆਇਆ ਕਿ ਹੋ ਸਕਦਾ ਕਿ ਕੱਲ ਮੇਰੀ ਛੋਟੀ ਉਮਰ ਹੈ ਮੌਤ ਕਦੋਂ ਆ ਜਾਵੇ ਤੇ ਜੋ ਮਨੁੱਖਾ ਜੀਵਨ ਦਾ ਪ੍ਰਯੋਜਨ ਹੈ ਜਿਸ ਕਰਕੇ ਇਹ ਸਰੀਰ ਪ੍ਰਾਪਤ ਹੋਇਆ ਹੈ ਕਿਤੇ ਅਜਾਈ ਹੱਥੋਂ ਇਹ ਅਵਸਰ ਚਲਾ ਜਾਏ ਇਹ ਜੀਵਨ ਸਫਲ ਨਾ ਹੋ ਸਕੇ ਇਹ ਵਿਚਾਰ ਲੈ ਕਰਕੇ ਉਸ ਦਿਨ ਤੋਂ ਮੈਂ ਆਪ ਜੀ ਦੀ ਸੰਗਤ ਵਿੱਚ ਆਉਣਾ ਸ਼ੁਰੂ ਕੀਤਾ। ਆਪ ਜੀ ਦੀ ਸੰਗਤ ਵਿੱਚ ਜੁੜਦਾ ਹਾਂ, ਸ਼ਬਦ ਨਾਲ ਗੁਰਬਾਣੀ ਨਾਲ ਜੁੜਦਾ ਹਾਂ ਤਾਂ ਕਿ ਮੇਰਾ ਇਹ ਜੀਵਨ ਜਿਹੜਾ ਸਫਲ ਹੋ ਸਕੇ। ਸਤਿਗੁਰੂ ਪਾਤਸ਼ਾਹ ਜੀ ਬਹੁਤ ਪ੍ਰਸੰਨ ਹੋਏ ਇਸ ਬਾਲਕ ਤੇ। ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ਾਂ ਰਹਿਮਤਾਂ ਕੀਤੀਆਂ, ਜਨਮ ਮਰਨ ਤੋਂ ਮੁਕਤ ਕੀਤਾ, ਬਖਸ਼ਿਸ਼ਾਂ ਦੇ ਨਾਲ ਨਿਹਾਲ ਕੀਤਾ। ਇਸ ਤਰ੍ਹਾਂ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਪਾਵਨ ਸ਼ਬਦ ਵੀ ਉਚਾਰਨ ਕਰਕੇ ਸਲੋਕ ਦੇ ਦੁਆਰਾ ਉਪਦੇਸ਼ ਦੇ ਕਰਕੇ ਸਮਝਾਉਣਾ ਕੀਤਾ ਕਿ ਇਹ ਜਿਹੜਾ ਜੀਵ ਹੈ, ਇਹ ਜਿਹੜੀ ਜਿੰਦ ਆ, ਉਹ ਮਛਲੀ ਦੀ ਨਿਆਈ ਹੈ ਤੇ ਤ੍ਰਿਸ਼ਨਾ ਰੂਪੀ ਜਾਲ ਦੇ ਵਿੱਚ ਫਸਿਆ ਹੋਇਆ ਮਨੁੱਖ। ਜਿਵੇਂ ਮੱਛੀ ਪਾਣੀ ਵਿੱਚ ਰਹਿੰਦੀ, ਉਹ ਇਸ ਗੱਲ ਤੋਂ ਉਹਨੂੰ ਇਸ ਗੱਲ ਦੀ ਕੋਈ ਚਿੰਤਾ ਜਾਂ ਫਿਕਰ ਨਹੀਂ, ਅਚਿੰਤ ਹੈ। ਉਹ ਨਹੀਂ ਜਾਣਦੀ ਕਿ ਪਤਾ ਨਹੀਂ ਕਦੋਂ ਮੇਰੇ ਤੇ ਮਾਛੀ ਨੇ, ਮਛੇਰੇ ਨੇ ਆ ਕੇ ਜਾਲ ਪਾ ਲੈਣਾ ਤੇ ਮੈਨੂੰ ਪਕੜ ਲੈਣਾ। ਉਹ ਇਸ ਗੱਲ ਦਾ ਖਿਆਲ ਮਨ ਵਿੱਚੋਂ ਕੱਢ ਕਰਕੇ ਪਾਣੀ ਵਿੱਚ ਰਹਿ ਕੇ ਆਨੰਦ ਮਾਣਦੀ ਹੈ, ਉਹਦੇ ਨਾਲ ਪ੍ਰੀਤ ਪਾਈ ਰੱਖਦੀ ਹੈ, ਉਹ ਸਮੇਂ ਨੂੰ ਧਿਆਨ ਵਿੱਚ ਨਹੀਂ ਰੱਖਦੀ। ਲਾਲਚ ਵੱਸ ਹੋਈ, ਮਛੇਰੇ ਦੇ ਵੱਸ ਪੈ ਜਾਂਦੀ ਹੈ। ਇਸੇ ਤਰ੍ਹਾਂ ਮਨੁੱਖ ਵੀ ਤ੍ਰਿਸ਼ਨਾ ਦੇ ਵਿੱਚ ਫਸਿਆ ਹੋਇਆ, ਤ੍ਰਿਸ਼ਨਾ ਰੂਪੀ ਜਾਲ ਦੇ ਵਿੱਚ ਫਸਿਆ ਹੋਇਆ, ਕਾਲ ਦੇ ਵੱਸ ਵਿੱਚ ਪੈ ਜਾਂਦਾ ਹੈ। ਜਿਹੜਾ ਇਹ ਮਨੁੱਖਾ ਜਨਮ ਦੁਰਲੱਭ ਹੈ, ਮਾਨਸ ਜਨਮ ਦੁਰਲੱਭ, ਗੁਰਮੁਖ ਪਾਇਆ ਇਹਨੂੰ ਅਜਾਈ ਗਵਾ ਕਰਕੇ ਸੰਸਾਰ ਤੋਂ ਚਲਾ ਜਾਂਦਾ ਤੇ ਜਿਨ੍ਹਾਂ ਤੇ ਸਾਹਿਬ ਆਪਣੀ ਨਜ਼ਰ ਕਰ ਦੇਵੇ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ। ਜਿਸ ਤੂੰ ਜਾ ਨਾ ਇਹ ਸੋਈ ਜਨ ਜਾਣਾ, ਉਹ ਭਾਵੇਂ ਉਮਰ ਕੋਈ ਵੀ ਹੋਵੇ। ਕਈਆਂ ਨੂੰ ਛੋਟੀ ਉਮਰ ਦੇ ਵਿੱਚ ਇਹ ਕਿਰਪਾ ਦੇ ਪਾਤਰ ਬਣ ਜਾਂਦੇ ਨੇ, ਉਹਦੀ ਨਜ਼ਰ ਹੋ ਜਾਂਦੀ ਹੈ। ਛੋਟੀ ਉਮਰ ਵਿੱਚ ਉਹ ਭਗਤੀ ਰੂਪ ਮਾਰਗ ਤੇ ਤੁਰ ਪੈਂਦੇ ਨੇ, ਨਾਮ ਸਿਮਰਨ ਵਿੱਚ ਜੁੜ ਜਾਂਦੇ ਨੇ, ਸਤਸੰਗਤ ਕਰਦੇ ਨੇ। ਕਈਆਂ ਦੀ ਜਵਾਨੀ ਦੀ ਉਮਰਾਂ ਵੀ ਲੰਘ ਜਾਂਦੀ ਹੈ, ਬੁਢੇਪੇ ਵਿੱਚ ਜਾ ਕੇ ਖਿਆਲ ਆਉਂਦਾ ਇਹ ਤਾਂ ਨਜ਼ਰ ਹੈ ਜਦੋਂ ਸਤਿਗੁਰ ਕਰਦੇ, ਜਦੋਂ ਗੁਰੂ ਕੋਲ ਚੱਲ ਕੇ ਆਵਾਂਗੇ, ਗੁਰੂ ਸਾਹਿਬ ਰਹਿਮਤ ਕਰਨਗੇ, ਕਿਰਪਾ ਕਰਨਗੇ, ਫਿਰ ਆਪਣੀ ਦ੍ਰਿਸ਼ਟੀ ਪਾ ਕਰਕੇ ਸਤਿਗੁਰੂ ਪਾਤਸ਼ਾਹ ਜੀ ਸਦਾ ਲਈ ਆਪਣੇ ਨਾਲ ਮੇਲ ਲੈਂਦੇ ਹਨ। ਸੋ ਆਓ ਸਤਿਗੁਰੂ ਪਾਤਸ਼ਾਹ ਜੀ ਕਰਤਾਰਪੁਰ ਆ ਰਹੀਆਂ ਸਮੂਹ ਸੰਗਤਾਂ ਨੂੰ ਪਾਵਨ ਉਪਦੇਸ਼ ਦੇ ਕਰਕੇ ਤਾਰ ਰਹੇ ਨੇ, ਉਸ ਅਕਾਲ ਪੁਰਖ ਪਰਮੇਸ਼ਰ ਨਾਲ ਜੋੜਦੇ ਤੇ ਸੰਗਤਾਂ ਗੁਰੂ ਪਾਤਸ਼ਾਹ ਜੀ ਦਾ ਪਾਵਨ ਉਪਦੇਸ਼ ਸੁਣ ਕਰਕੇ ਆਨੰਦਿਤ ਹੁੰਦੀਆਂ, ਪ੍ਰੇਮ ਵਿੱਚ ਭਿੱਜ ਜਾਂਦੀਆਂ। ਇੱਥੋਂ ਅਗਲੇਰੇ ਪ੍ਰਕਰਨ ਨਾਲ ਜੁੜਨ ਵਾਸਤੇ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ। ਦੋਹਰਾ ਸੁਨ ਸਭ ਨਰ ਗੁਰ ਕੇ ਬਚਨ, ਭਾਈ ਭਜਨ ਰਤ ਸੋਏ।
ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਜੋ ਜੀਵਾਂ ਦੀ ਕਲਿਆਣ ਕਰਨ ਵਾਲਾ ਹੈ, ਕਲਿਆਣਕਾਰੀ ਉਪਦੇਸ਼ ਗੁਰੂ ਕੀਆਂ ਸੰਗਤਾਂ ਨੇ ਜਦੋਂ ਸਰਵਣ ਕੀਤਾ ਤੇ ਭਜਨ ਦੇ ਵਿੱਚ, ਸ਼ਬਦ ਦੇ ਵਿੱਚ, ਪ੍ਰੇਮ ਵਿੱਚ ਭਿੱਜ ਕਰਕੇ ਲੀਨ ਹੋਈਆਂ, ਸੁਰਤ ਤੇ ਸ਼ਬਦ ਦਾ ਸੁਮੇਲ ਬਣਿਆ, ਸੁਰਤ ਸ਼ਬਦ ਨਾਲ ਜੁੜੀ ਹੈ, ਭਜਨ ਵਿੱਚ ਜੁੜ ਕਰਕੇ ਪ੍ਰੇਮ ਦੇ ਵਿੱਚ ਭਿੱਜੀਆਂ ਹਨ ਸੰਗਤਾਂ।
ਆਤਮ ਗਿਆਨ ਵਿਚਾਰਈ ਜਿਸ ਤੇ ਸਭ ਸੁਖ ਹੋਏ।
ਸਤਿਗੁਰੂ ਪਾਤਸ਼ਾਹ ਜੀ ਦਾ ਪਾਵਨ ਨਿਰਮਲ ਉਪਦੇਸ਼ ਸੁਣ ਕਰਕੇ ਆਤਮ ਗਿਆਨ ਦੀ ਜਿਹੜੀ ਸੋਝੀ ਆ ਗਈ, ਉਹ ਵਿਚਾਰ ਹਿਰਦੇ ਵਿੱਚ ਪ੍ਰਗਟ ਹੋਈ। ਆਤਮ ਗਿਆਨ ਦੀ ਵਿਚਾਰ ਕੀਤੀ, ਜਿਸ ਤੇ ਸਭ ਸੁਖ ਹੋਏ। ਜਿਸ ਆਤਮ ਗਿਆਨ ਨੂੰ ਪਾ ਕਰਕੇ ਸਦੀਵੀ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ, ਆਤਮਕ ਸੁਖ ਨੂੰ ਪ੍ਰਾਪਤ ਕੀਤਾ ਹੈ।
ਜੋ ਪਈ ਕਿਰਪਾ ਦ੍ਰਿਸ਼ਟ ਕਰ ਇਉਂ ਜਗ ਸਾਈ।
ਕਿਰਪਾ ਦ੍ਰਿਸ਼ਟ ਜਗਤ ਦੇ ਸਾਈ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ, ਇਹੋ ਸੰਗਤਾਂ ਤੇ ਆਪਣੀ ਕਿਰਪਾ ਦ੍ਰਿਸ਼ਟੀ ਕਰਦੇ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ।
ਮਨੋਜੀ ਅਨੇਕਨ ਭਗਤ ਦ੍ਰਿੜਾਈ,
ਅਨੇਕਾਂ ਹੀ ਪੁਰਸ਼ਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਭਗਤੀ ਭਾਵ ਦ੍ਰਿੜ ਕਰਵਾਇਆ। ਭਗਤੀ ਤੇ ਮਾਰਗ ਤੇ ਤੁਰਨ ਦੀ ਪ੍ਰੇਰਣਾ ਬਖਸ਼ਿਸ਼ ਕੀਤੀ। ਭਗਤੀ ਦਾ ਜਿਹੜਾ ਮਾਰਗ ਸੀ ਉਹ ਦ੍ਰਿੜ ਕਰਵਾਇਆ ਹੈ, ਭਗਤੀ ਭਾਵ ਹਿਰਦੇ ਵਿੱਚ ਪ੍ਰਗਟ ਕੀਤਾ।
ਇੱਕ ਦਿਨ ਬੈਠੇ ਜਲਦ ਬਬੇਕੂ,
ਇੱਕ ਦਿਨ ਗਿਆਨ ਦੇ ਸਮੁੰਦਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਬੈਠੇ ਹੋਏ ਹਨ।
ਮੂਲਾ ਕੀੜ ਨਾਮ ਨਰ ਏਕੂ,
ਇੱਕ ਮੂਲਾ ਕੀੜ ਜਿਹੜਾ ਉਹ ਚੱਲ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ। ਇੱਕ ਮੂਲਾ ਖੱਤਰੀ ਹੋਇਆ, ਇੱਕ ਮੂਲਾ ਕੀੜ ਹੋਇਆ। ਇਹ ਦੋਵੇਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਸਮੇਂ ਗੁਰੂ ਕੇ ਸਿੱਖ ਹੋਏ। ਮੂਲਾ ਕੀੜ ਜਿਹੜਾ ਚੱਲ ਕਰਕੇ ਕਰਤਾਰਪੁਰ ਸਾਹਿਬ ਵਿਖੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ।
ਗੁਰ ਸਮੀਪ ਚੱਲ ਕੇ ਸੋ ਆਇਓ,
ਹੁਣ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਚੱਲ ਕੇ ਆਇਆ ਦਰਸ਼ਨ ਕਰਨ ਵਾਸਤੇ।
ਸ਼ਾਂਤ ਪਈ ਮਨ ਦਰਸ਼ਨ ਪਾਇਓ,
ਤੇ ਜਦੋਂ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ, ਦਰਸ਼ਨ ਕਰਦਿਆਂ ਹਿਰਦੇ ਵਿੱਚ ਸ਼ਾਂਤੀ ਵਰਤ ਗਈ। ਹਿਰਦਾ ਸ਼ਾਂਤ ਹੋ ਗਿਆ, ਹਿਰਦੇ ਦੇ ਅੰਦਰ ਆਨੰਦ ਵਧਿਆ ਹੈ।
ਔਰ ਵਿਕਾਰ ਸਭ ਨਾਸੇ ਐਸੇ,
ਹਿਰਦੇ ਦੇ ਵਿੱਚ ਜਿਹੜੇ ਵਿਕਾਰ ਸਨ ਉਹ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦੇ ਨਾਲ ਇਉਂ ਹਿਰਦੇ ਵਿੱਚੋਂ ਨੱਸ ਗਏ।
ਪਾਵਸ ਹੋਤ ਜਵਾ ਸੋ ਜੈਸੀ,
ਜਿਵੇਂ ਬਰਸਾਤ ਹੋਵੇ ਤੇ ਇੱਕ ਜਵਾਹਾਂ ਘਾ ਉਹ ਬਰਸਾਤ ਹੋਣ ਦੇ ਨਾਲ ਸੜ ਜਾਂਦਾ, ਉਹ ਜਵਾਹਾਂ ਘਾ ਜਿਵੇਂ ਬਰਸਾਤ ਹੋਣ ਦੇ ਨਾਲ ਸੜਦਾ, ਉਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਦੀਦਾਰ ਕਰਨ ਦੇ ਨਾਲ ਹਿਰਦੇ ਦੇ ਵਿੱਚੋਂ ਜਿਹੜੇ ਵਿਕਾਰ ਸਨ ਮੂਲਾ ਕੀੜ ਦੇ ਉਹ ਨੱਸ ਗਏ।
ਬੰਦ ਹੱਥ ਬੋਲਿਓ ਇਹ ਅਰਥ,
ਹੁਣ ਦੋਵੇਂ ਹੱਥ ਜੋੜੇ ਭਾਈ ਮੂਲੇ ਕੀੜ ਨੇ, ਦੋਵੇਂ ਹੱਥ ਜੋੜ ਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਪਾਤਸ਼ਾਹ ਮੈਂ ਕੁਝ ਆਪ ਜੀ ਦੇ ਕੋਲੋਂ ਅਰਥ ਸਮਝਣਾ ਚਾਹੁੰਦਾ ਹਾਂ, ਕਿਰਪਾ ਕਰੋ ਮੈਨੂੰ ਉਹ ਕਿਰਪਾ ਕਰਕੇ ਦੱਸਣਾ ਕਰੋ।
ਮੋਏ ਬਤਾਵੋ ਪ੍ਰਭੂ ਸਮਰਥਾ,
ਸਤਿਗੁਰੂ ਪ੍ਰਭੂ ਸਵਰੂਪ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਆਪ ਸਮਰੱਥ ਹੋ, ਸਮਰੱਥ ਪ੍ਰਭੂ ਜੀ ਕਿਰਪਾ ਕਰਕੇ ਮੈਨੂੰ ਉਹ ਅਰਥ ਜੋ ਮੈਂ ਆਪ ਜੀ ਦੇ ਕੋਲੋਂ ਜਾਣਨ ਵਾਸਤੇ ਆਇਆ ਉਹ ਦੱਸਣਾ ਕਰੋ।
ਚੰਚਲ ਚੀਤ ਨ ਜਾਏ ਤਮਾਸ਼ੇ,
ਪਾਤਸ਼ਾਹ ਜੀ ਇਹ ਜਿਹੜਾ ਚਿੱਤ ਹੈ ਜਿਹੜਾ ਮਨ ਬਹੁਤ ਚੰਚਲ ਹੈ, ਇਹ ਦੁਨੀਆਂ ਦੇ ਰੰਗ ਤਮਾਸ਼ਿਆਂ ਵਿੱਚੋਂ ਨਿਕਲਦਾ ਹੀ ਨਹੀਂ, ਮਨ ਦੌੜਿਆ ਫਿਰਦਾ। ਪਾਤਸ਼ਾਹ ਦੁਨੀਆਂ ਦੇ ਰੰਗ ਤਮਾਸ਼ੇ ਨੂੰ ਬਹੁਤ ਚੰਗੇ ਲੱਗਦੇ ਨੇ, ਦੁਨੀਆਂ ਦੇ ਉਹਨਾਂ ਰੰਗ ਤਮਾਸ਼ਿਆਂ ਦੇ ਵਿੱਚੋਂ ਜਿਹੜਾ ਇਹ ਮਨ ਹੈ ਉਹ ਨਹੀਂ ਨਿਕਲਦਾ।
ਜੂਏ ਜਾਏ ਨਾ ਖੇਲੇ ਪਾਸੇ,
ਜੂਆ ਖੇਲਣ ਵਾਲੇ ਪਾਸੇ ਤੋਂ ਨਹੀਂ ਹਟਦਾ। ਸੰਸਾਰ ਦੇ ਵਿੱਚ ਵੇਖਦੇ ਆ ਮਨੁੱਖ ਜੂਏ ਨੂੰ ਬੜਾ ਪ੍ਰੇਮ ਕਰਦੇ ਨੇ, ਸਾਰਾ ਸਾਰਾ ਦਿਨ ਜਿਹੜਾ ਜੂਏ ਵਿੱਚ ਲੰਘ ਜਾਂਦਾ, ਸਾਰੀ ਉਮਰਾਂ ਜੂਆ ਖੇਡਦਿਆਂ ਬੀਤ ਜਾਂਦੀ ਹੈ। ਇਸ ਪ੍ਰਕਾਰ ਦੇ ਨਾਲ ਪਾਤਸ਼ਾਹ ਜੀ ਕਦੀ ਮਨ ਜੂਏ ਵਾਲੇ ਪਾਸੇ ਦੌੜਦਾ, ਕਦੀ ਮਨ ਦੁਨੀਆਂ ਦੇ ਰੰਗ ਤਮਾਸ਼ਿਆਂ ਵੱਲ ਦੌੜਦਾ ਹੈ।
ਪਾਰ ਬ੍ਰਹਮ ਸੁਣ ਕੇ ਗੁਣ ਖਾਨੀ,
ਤੇ ਪਾਰ ਬ੍ਰਹਮ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਗੁਨਾ ਦੇ ਖਾਨ ਸੁਣ ਕਰਕੇ ਬੋਲੇ, ਕਹਿਣ ਲੱਗੇ
ਕਿਰਪਾ ਦ੍ਰਿਸ਼ਟ ਪਿਖ ਬੋਲੇ ਬਾਣੀ,
ਕਿਰਪਾ ਦ੍ਰਿਸ਼ਟੀ ਪਾ ਕਰਕੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ
ਪੂਰਬ ਯੁਗ ਜੋ ਬੀਤ ਗਏ,
ਕਹਿਣ ਲੱਗੇ ਹੇ ਭਾਈ ਮੁੱਲਾ ਜੀ ਜਿਹੜੇ ਪਹਿਲੇ ਯੁਗ ਬਤੀਤ ਹੋਏ ਹਨ, ਜਿਹੜੇ ਪਹਿਲੇ ਯੁਗ ਲੰਘੇ ਹਨ।
ਤਿੰਨ ਮੈਂ ਭੂਪ ਅਨੇਕ ਪਾਏ ਹੈ,
ਉਹਨਾਂ ਯੁਗਾਂ ਦੇ ਵਿੱਚ ਅਨੇਕਾਂ ਹੀ ਰਾਜੇ ਹੋਏ ਜਿਹੜੇ ਪਹਿਲਾ ਯੁਗ ਲੰਘੇ, ਸਤ ਯੁਗ, ਤ੍ਰੇਤਾ, ਦੁਆਪਰ, ਉਹਨਾਂ ਯੁਗਾਂ ਦੇ ਵਿੱਚ ਅਨੇਕਾਂ ਹੀ ਰਾਜ ਕਰਨ ਵਾਲੇ ਜਿਹੜੇ ਰਾਜੇ ਹੋਏ ਹਨ।
ਮਨ ਚੰਚਲ ਵਿਸ਼ਵਾ ਜਬ ਪੇਖੀ,
ਉਹਨਾਂ ਦੇ ਮਨ ਚੰਚਲ ਸਨ, ਉਹਨਾਂ ਦੇ ਚੰਚਲ ਮਨ वेसवा वाले पासे नो दौड़ दे वेसवा दा नाच वेखना जड़ा वो कर दे हन
काम की लोवे चाहे बिशेखी
उन्हां दा मन काम दिया केला वेखन विच परचिया रहिंदा सारा सारा दिन वेसवा दा नाच कराउणा काम दिया केला वेखनिया वो केला दे विच खेड़ा दे विच जड़ा सारा दिन उन्हां दा मन परचिया रहिंदा
रोकियो रुकत न किसु प्रकारा
ਇਹਦੇ ਵਿੱਚ ਇੰਨੇ ਜ਼ਿਆਦਾ ਲੀਨ ਹੋ ਚੁੱਕੇ ਸਨ ਇਹਦੇ ਵਿੱਚ ਇੰਨੇ ਕੁ ਡੁੱਬ ਚੁੱਕੇ ਸਨ ਕਿ ਉਹਨਾਂ ਨੂੰ ਰੋਕਣ ਦਾ ਵੀ ਯਤਨ ਕਰੀਏ ਤਾਂ ਵੀ ਉਹ ਰੁਕਦੇ ਨਹੀਂ ਸਨ ਉਹਨਾਂ ਦਾ ਮਨ ਇਸ ਤਰ੍ਹਾਂ ਦੇ ਨਾਲ ਇਹ ਕੇਲਾ ਵਿੱਚ ਜਿਹੜਾ ਸੀ ਉਹ ਰੁੱਝਿਆ ਹੋਇਆ ਸੀ ਕਿ ਉਹ ਰੋਕਣ ਦੇ ਬਾਵਜੂਦ ਵੀ ਰੁਕਦੇ ਨਹੀਂ ਸਨ
ਮਿਲਤੇ ਆਪਣ ਜਨਮ ਜਗਹਾਰਾ
ਇਸ ਤਰ੍ਹਾਂ ਦੇ ਨਾਲ ਦੁਨੀਆਂ ਦੇ ਰੰਗ ਤਮਾਸ਼ੇ ਵੇਖਦਿਆਂ ਕਾਮ ਕੇਲ ਵੇਖਦਿਆਂ ਹੋਇਆ ਆਪਣਾ ਜਿਹੜਾ ਇਹ ਜੀਵਨ ਸੀ ਮਨੁੱਖਾ ਜਨਮ ਉਹ ਹਾਰ ਕੇ ਸੰਸਾਰ ਤੋਂ ਚਲੇ ਗਏ ਇਹ ਮਨੁੱਖਾ ਜਨਮ ਜਿਹੜਾ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਕਰਨ ਲਈ ਮਿਲਿਆ ਉਹਦਾ ਸਿਮਰਨ ਕਰਨ ਦੇ ਲਈ ਮਿਲਿਆ ਜਿਹਦੇ ਬਾਬਲ ਸਾਹਿਬ ਜੀ ਕਹਿੰਦੇ ਆਇਓ ਸੁਣਨ ਪੜ੍ਹਨ ਕੋ ਬਾਣੀ ਨਾਮ ਵਿਸਾਰ ਲੱਗੇ ਹਨ ਲਾਲਚ ਬਿਰਥਾ ਜਨਮ ਪਰਾਣੀ ਪ੍ਰਾਣੀ ਤੂੰ ਆਇਓ ਲਾਹਾ ਲੈਣ ਲੱਗਾ ਕਿਤ ਕੋ ਫਕੜੇ ਸਭ ਮੁਕਦੇ ਚੱਲੇ ਰਹਿਣ ਤੂੰ ਆਇਆ ਤੇ ਸੰਸਾਰ ਵਿੱਚ ਲਾਹਾ ਲੈਣ ਵਾਸਤੇ ਆ ਮਨੁੱਖ ਪਰ ਉਹ ਲਾਹਾ ਨਹੀਂ ਖੱਟਿਆ ਪਰਮੇਸ਼ਰ ਦਾ ਭਜਨ ਨਹੀਂ ਕੀਤਾ ਸੰਗਤ ਨਹੀਂ ਕੀਤੀ ਕਾਮ ਵਾਸ਼ਨਾ ਵਿੱਚ ਪਏ ਰਹੇ ਦੁਨੀਆਂ ਦੇ ਰੰਗ ਤਮਾਸ਼ਿਆਂ ਵਿੱਚ ਪੈ ਕੇ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਕੇ ਸੰਸਾਰ ਤੋਂ ਚਲੇ ਗਏ
ਧਰਮ ਛੀਨੋਏ ਪਾਏ ਸਜਾਈ
ਇਸ ਤਰ੍ਹਾਂ ਦੇ ਨਾਲ ਉਹਨਾਂ ਦਾ ਧਰਮ ਜਿਹੜਾ ਸੀ ਉਹ ਨਾਸ਼ ਹੋ ਗਿਆ ਜਿਹੜਾ ਧਰਮ ਕਮਾਉਣਾ ਸੀ ਉਹ ਨਹੀਂ ਕਮਾਇਆ ਤੇ ਜਮਾਂ ਦੇ ਵਸ ਪੈ ਕਰਕੇ ਫਿਰ ਉਹ ਸਜਾਵਾਂ ਉਹਨਾਂ ਨੇ ਪ੍ਰਾਪਤ ਕੀਤੀਆਂ
ਪਰ ਉਹ ਨਰਕ ਮੈਂ ਬੋ ਬਿਲ ਲਾਈ
ਤੇ ਨਰਕਾਂ ਦੀ ਅੱਗ ਦੇ ਵਿੱਚ ਉਹਨਾਂ ਨੂੰ ਸੁੱਟਿਆ ਗਿਆ ਨਰਕਾਂ ਦੇ ਵਿੱਚ ਜਦੋਂ ਸੁੱਟਿਆ ਗਿਆ ਨਰਕਾਂ ਦੇ ਵਿੱਚ ਪੈ ਕਰਕੇ ਫਿਰ ਜਿਹੜਾ ਹੈ ਉਹ ਬਹੁਤ ਬਿਲਲਾਈ ਵਿਰਲਾਪ ਕਰਦੇ ਰਹੇ
ਯਾ ਤੇ ਤੈ ਕੋ ਦੇਖੇ ਨਾਈ
ਇਸ ਕਰਕੇ ਇਹਨੂੰ ਐਸੇ ਜਿਹੜੇ ਦੁਨੀਆਂ ਦੇ ਰੰਗ ਤਮਾਸ਼ੇ ਨੇ ਕਾਮ ਕੇਲਾ ਆਦਿਕ ਜਿਹੜੀਆਂ ਨੇ ਪਾਤਸ਼ਾਹ ਕਹਿਣ ਲੱਗੇ ਮਨੁੱਖ ਨੂੰ ਉਹ ਵੇਖਣੀਆਂ ਨਹੀਂ ਚਾਹੀਦੀਆਂ ਇਹਦੇ ਤੋਂ ਬਚ ਕੇ ਰਹਿਣਾ ਚਾਹੀਦਾ ਮਨੁੱਖ ਨੂੰ ਇਹ ਦੁਨੀਆਂ ਦੇ ਰੰਗ ਤਮਾਸ਼ੇ ਨਹੀਂ ਵੇਖਣੇ ਚਾਹੀਦੇ
ਸਮਾਂ ਬਿਤਾਵੇ ਸਤਸੰਗ ਮਾਈ
ਆਪਣਾ ਸਮਾਂ ਕਿੱਥੇ ਬਿਤਾਉਣਾ ਸਤ ਸੰਗਤ ਵਿੱਚ ਜੁੜ ਕਰਕੇ ਜਿੱਥੇ ਸਤ ਦੀ ਵਿਚਾਰ ਹੈ ਜਿੱਥੇ ਸਤ ਦੀ ਗੱਲ ਹੈ ਜਿੱਥੇ ਸਤ ਦਾ ਨਾਮ ਜਪਿਆ ਜਾਂਦਾ ਜਿੱਥੇ ਸਤ ਨਾਲ ਜੋੜਿਆ ਜਾਂਦਾ ਹੈ ਐਸੀ ਉਹ ਸਤ ਸੰਗਤ ਦੇ ਵਿੱਚ ਜੁੜ ਕਰਕੇ ਆਪਣਾ ਸਮਾਂ ਬਤੀਤ ਕਰਨਾ ਚਾਹੀਦਾ ਹੈ
ਖੇਲੇ ਜੂਪ ਭੂਪ ਜੇ ਹੋਏ
ਜਿਹੜੇ ਰਾਜੇ ਹੋਏ ਹੁਣ ਕਈ ਰਾਜੇ ਤਾਂ ਸਾਰੀ ਉਮਰ ਕਾਮ ਚੇਸ਼ਟਾ ਵਿੱਚ ਲੱਗੇ ਰਹੇ ਦੁਨੀਆਂ ਦੇ ਰੰਗ ਤਮਾਸ਼ਿਆਂ ਵਿੱਚ ਲੱਗਿਆ ਉਹਨਾਂ ਨੇ ਆਪਣਾ ਜਨਮ ਗਵਾ ਲਿਆ ਉਹਨਾਂ ਵਿੱਚੋਂ ਕੁਝ ਜਿਹੜੇ ਰਾਜੇ ਸਨ ਉਹਨਾਂ ਦੀ ਸਾਰੀ ਉਮਰ ਜੂਆ ਖੇਡਦਿਆਂ ਲੰਘ ਗਈ ਉਹ ਜੂਆ ਖੇਡਣ ਦੇ ਵਿੱਚ ਲੱਗੇ ਰਹੇ
ਪਰੀ ਆਪਦਾ ਦਾਰੁਨ ਰੋਏ
ਜਦੋਂ ਆਪਦਾ ਪਈ ਸਾਰਾ ਕੁਝ ਜੂਏ ਚ ਹਾਰ ਗਏ ਫਿਰ ਉਦੋਂ ਰੋਣਾ ਪਿਆ ਸਾਰਾ ਕੁਛ ਪਾਂਡਵ ਵੀ ਜਦੋਂ ਸਾਰਾ ਕੁਛ ਹਾਰ ਗਏ ਦਾਅ ਤੇ ਲਾ ਦਿੱਤਾ ਤੇ ਬਾਅਦ ਵਿੱਚ ਪਛਤਾਉਣਾ ਜਿਹੜਾ ਸੀ ਪਛਤਾਵਾ ਕੇਵਲ ਪੱਲੇ ਵਿੱਚ ਰਹਿ ਗਿਆ ਕਹਿਣ ਲੱਗੇ ਕਿ ਉਹ ਰਾਜੇ ਜੂਏ ਵਿੱਚ ਹਾਰ ਕਰਕੇ ਸਾਰਾ ਕੁਝ ਆਪਣਾ ਗਵਾ ਲਿਆ ਤੇ ਉਸ ਦੇ ਨਾਲ ਭਿਆਨਕ ਸੰਕਟ ਜਿਹੜਾ ਉਹ ਦੁੱਖ ਦੀ ਘੜੀ ਭੀੜਾ ਉਹਨਾਂ ਤੇ ਆਣ ਬਣੇ
ਇਨਕੋ ਤਿਆਗੇ ਜੋ ਸਿੱਖ ਹੋਏ
ਜਿਹੜਾ ਗੁਰੂ ਕਾ ਸਿੱਖ ਹੈ ਉਹ ਜੂਏ ਦਾ ਤਿਆਗ ਕਰੇ ਉਹਨੇ ਜੂਏ ਵਾਲੇ ਪਾਸੇ ਨਹੀਂ ਜਾਣਾ ਜੂਏ ਦਾ ਖਿਆਲ ਵੀ ਮਨ ਵਿੱਚ ਨਹੀਂ ਲਿਆਉਣਾ ਗੁਰੂ ਕੇ ਸਿੱਖ ਨੇ ਇਸ ਤੋਂ ਬਚ ਕੇ ਰਹਿਣਾ ਹੈ
ਸੁਖ ਪਾਵੇ ਮਾਨੇ ਬਚ ਜੂਏ
ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਜਿਹੜੇ ਗੁਰੂ ਕੇ ਬਚਨ ਤੇ ਪਹਿਰਾ ਦੇਣਗੇ ਗੁਰੂ ਦਾ ਬਚਨ ਮੰਨਣਗੇ ਉਹ ਸਦਾ ਹੀ ਜੀਵਨ ਦੇ ਵਿੱਚ ਸੁੱਖ ਪ੍ਰਾਪਤ ਕਰਨਗੇ ਗੁਰੂ ਕਾ ਬਚਨ ਮੰਨਣ ਦੇ ਨਾਲ ਉਹਨਾਂ ਨੂੰ ਸਦਾ ਸੁੱਖ ਦੀ ਪ੍ਰਾਪਤੀ ਹੋਵੇਗੀ
ਅਬ ਆਇਓ कल युग को काला।
गुरु पातशाह जी कह लगे हुन कल युग दा समय है भाई मोला जी। पहले युग जड़े हुए उन्हां विच राजियां ने ए कर्म कीते, हुन जो कल युग दा समा चल रहा है।
गुर सिखी प्रगटाई चाला।
हुन कल युग दे विच गुरसिखां दे वरतों दे कर्मां दा तरीका है, गुरसिख ने की कर्म कमाउणे ने, क्योंकि चौ युगां का हुन नबेड़ा नर मनुखा नो एक निधाना बलावल राग अंदर धन गुरु अमरदास पातशाह जी भी जिक्र करदे ने कि कलयुग दे समय दे अंदर हुन जिहड़े सत युग त्रेता ते द्वापर तीन युग ने उन्हां दा हुन निर्णा है। ਉਹ ਨਿਰਣਾ ਕੀ ਹੈ ਕਿ ਕਲਯੁਗ ਦੇ ਸਮੇਂ ਦੇ ਵਿੱਚ ਨਰ ਮਨੁੱਖਾਂ ਨੂੰ ਏਕ ਨਿਧਾਨਾ ਸ੍ਰੇਸ਼ਟ ਮਨੁੱਖਾਂ ਦੇ ਕੋਲ ਨਾਮ ਦਾ ਖਜ਼ਾਨਾ ਹੈ, ਜਿਨ੍ਹਾਂ ਕੋਲ ਨਾਮ ਦਾ ਖਜ਼ਾਨਾ ਹੈ। ਪਾਤਸ਼ਾਹ ਜੀ ਕਹਿਣ ਲੱਗੇ ਉਹ ਜੀਵਨ ਮੁਕਤ ਨੇ, ਪਰਮ ਪਦਵੀ ਨੂੰ ਪ੍ਰਾਪਤ ਕਰਦੇ ਨੇ। ਸਤਯੁਗ ਦੇ ਵਿੱਚ ਜੇ ਇੱਕ ਮਨੁੱਖ ਪਾਪ ਕਰਦਾ ਸੀ ਤੇ ਸਾਰੇ ਦੇਸ਼ ਨੂੰ ਉਹਦਾ ਫਲ ਭੁਗਤਣਾ ਪੈਂਦਾ ਸੀ। ਤ੍ਰੇਤਾ ਯੁਗ ਆਇਆ, ਤ੍ਰੇਤੇ ਯੁਗ ਦੇ ਵਿੱਚ ਜੇ ਕੋਈ ਮਨੁੱਖ ਪਾਪ ਕਰਦਾ ਸੀ ਤੇ ਪੂਰੇ ਨਗਰ ਨੂੰ, ਪੂਰੇ ਪਿੰਡ ਨੂੰ, ਉਸ ਮਹੱਲੇ ਨੂੰ ਜਿੱਥੇ ਉਹ ਰਹਿੰਦਾ ਸੀ, ਉਹਦਾ ਫਲ ਭੁਗਤਣਾ ਪੈਂਦਾ ਸੀ। ਫਿਰ ਆਇਆ ਦੁਆਪਰ, ਤੇ ਦੁਆਪਰ ਦੇ ਵਿੱਚ ਜੇ ਕੋਈ ਮਨੁੱਖ ਪਾਪ ਕਰਦਾ ਸੀ ਤੇ ਉਹਦਾ ਫਲ ਜਿਹੜਾ ਸੀ ਪੂਰੇ ਪਰਿਵਾਰ ਨੂੰ ਭੁਗਤਣਾ ਪੈਂਦਾ ਸੀ। ਹੁਣ ਕਲਯੁਗ ਦਾ ਸਮਾਂ ਹੈ, ਕਲਯੁਗ ਦੇ ਸਮੇਂ ਦੇ ਵਿੱਚ ਜਿਹੜਾ ਮਨੁੱਖ ਪਾਪ ਕਰਦਾ ਕੇਵਲ ਉਹਨੂੰ ਹੀ ਉਹਦਾ ਫਲ ਭੁਗਤਣਾ ਪੈਂਦਾ ਹੈ। ਉਹਨਾਂ ਯੁੱਗਾਂ ਦੇ ਵਿੱਚ ਜਿਹੜਾ ਵੇਦਾਂ ਸ਼ਾਸਤਰਾਂ ਦਾ ਗਿਆਨ ਸੀ ਉਹ ਕੇਵਲ ਬ੍ਰਾਹਮਣ ਲੈ ਸਕਦਾ ਸੀ ਤੇ ਬ੍ਰਾਹਮਣ ਅੱਗੇ ਦੇ ਸਕਦਾ ਸੀ। ਖੱਤਰੀ ਉਹ ਗਿਆਨ ਲੈ ਸਕਦਾ ਸੀ ਪਰ ਅੱਗੇ ਨਹੀਂ ਸੀ ਦੇ ਸਕਦਾ, ਤੇ ਜਿਹੜਾ ਵੈਸ ਸੀ ਉਹ ਕੇਵਲ ਸੁਣ ਸਕਦਾ ਸੀ। ਸ਼ੂਦਰ ਨੂੰ ਕੋਈ ਹੱਕ ਨਹੀਂ ਸੀ, ਨਾ ਸੁਣ ਸਕਦਾ ਸੀ ਨਾ ਲੈ ਸਕਦਾ ਸੀ। ਜੇ ਕਿਤੇ ਕੋਲੋਂ ਲੰਘਦਿਆਂ ਸ਼ੂਦਰ ਉਹ ਉਪਦੇਸ਼ ਨੂੰ ਸਰਵਣ ਵੀ ਕਰ ਲੈਂਦਾ, ਸੁਣ ਵੀ ਲੈਂਦਾ, ਤਾਂ ਉਹਦੇ ਕੰਨਾਂ ਦੇ ਵਿੱਚ ਸਿੱਕੇ ਢਾਲ ਕੇ ਪਾ ਦਿੱਤੇ ਜਾਂਦੇ, ਤੇ ਜੇਕਰ ਕਿਤੇ ਉਹ ਉਪਦੇਸ਼ ਸੁਣ ਕੇ ਅੱਗੇ ਦੇਣ ਦਾ ਯਤਨ ਕਰਦਾ ਤਾਂ ਉਹਦੀ ਜ਼ਬਾਨ ਕੱਟ ਦਿੱਤੀ ਜਾਂਦੀ। ਇਸਤਰੀਆਂ ਨੂੰ ਕੋਈ ਹੱਕ ਨਹੀਂ ਸੀ, ਭੈਣਾਂ ਨੂੰ ਕੋਈ ਹੱਕ ਨਹੀਂ ਸੀ ਕਿ ਉਹ ਵੇਦਾਂ ਸ਼ਾਸਤਰਾਂ ਦਾ ਗਿਆਨ ਲੈ ਸਕਣ, ਪੜ੍ਹ ਸਕਣ, ਸੁਣ ਸਕਣ, ਕੋਈ ਹੱਕ ਨਹੀਂ ਸੀ। ਕਲਯੁਗ ਦਾ ਸਮਾਂ ਆਇਆ, ਗੁਰੂ ਨਾਨਕ ਸਾਹਿਬ ਪਾਤਸ਼ਾਹ ਆਏ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਆ ਕੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਾਹ ਵਰਣਾ ਕੋ ਸਾਂਝਾ, ਸਾਰਿਆਂ ਨੂੰ ਸਾਂਝਾ ਉਪਦੇਸ਼ ਦਿੱਤਾ। ਗੁਰੂ ਨਾਨਕ ਦੇ ਘਰ ਦੇ ਵਿੱਚ ਭਾਵੇਂ ਕੋਈ ਖੱਤਰੀ ਹੈ, ਭਾਵੇਂ ਕੋਈ ਬ੍ਰਾਹਮਣ ਹੈ, ਭਾਵੇਂ ਕੋਈ ਵੈਸ ਹੈ, ਭਾਵੇਂ ਕੋਈ ਸੂਦਰ ਹੈ, ਉਹਨੂੰ ਬਰਾਬਰਤਾ ਦਾ ਦਰਜਾ ਦਿੱਤਾ ਜਾਂਦਾ, ਉਹਨੂੰ ਸਾਰਿਆਂ ਨੂੰ ਇਕਸਾਰ ਉਪਦੇਸ਼ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ। ਇਸਤਰੀਆਂ ਨੂੰ ਜਿੱਥੇ ਕੋਈ ਹੱਕ ਨਹੀਂ ਸੀ ਉੱਥੇ ਗੁਰੂ ਸਾਹਿਬ ਪਾਤਸ਼ਾਹ ਜੀ ਨੇ ਕਿਹਾ ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰੀਏ, ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਭੈਣੋ ਅੱਜ ਤੁਸੀਂ ਭਾਈਆਂ ਦੇ ਬਰਾਬਰ ਦਾ ਮਾਣ ਪ੍ਰਾਪਤ ਕਰਦੇ ਹੋ। ਗੁਰੂ ਕੀ ਸੰਗਤ ਵਿੱਚ ਜਿੱਥੇ ਵੀਰ ਜੁੜਦੇ ਨੇ ਉੱਥੇ ਭੈਣਾਂ ਮਾਤਾਵਾਂ ਜੁੜ ਕਰਕੇ ਗੁਰੂ ਸਾਹਿਬ ਜੀ ਦਾ ਪਾਵਨ ਉਪਦੇਸ਼ ਪ੍ਰਾਪਤ ਕਰਦੀਆਂ ਨੇ। ਸਤਯੁਗ ਦੇ ਵਿੱਚ ਯੋਗ ਸਾਧਨਾ ਤੇ ਬਹੁਤ ਜ਼ੋਰ ਦਿੱਤਾ ਜਾਂਦਾ। ਤ੍ਰੇਤਾ ਯੁਗ ਆਇਆ, ਤ੍ਰੇਤੇ ਦੇ ਵਿੱਚ ਜਤ ਸਤ ਰੱਖ ਕਰਕੇ ਜਿਹੜੇ ਯੋਗ ਸਾਧਨਾ ਜਿਹੜੇ ਹੈ ਜੱਗ ਕਰਨੇ, ਜੱਗ ਕਰਨ ਉੱਤੇ ਜ਼ੋਰ ਦਿੱਤਾ ਜਾਂਦਾ। ਤੇ ਜਦੋਂ ਦੁਆਪਰ ਦਾ ਸਮਾਂ ਆਇਆ, ਦੁਆਪਰ ਦੇ ਵਿੱਚ ਤੀਰਥਾਂ ਦਾ ਰਟਨ ਕਰਨ ਦਾ ਜ਼ੋਰ ਦਿੱਤਾ ਜਾਂਦਾ, ਤੀਰਥ ਸਥਾਨਾਂ ਤੇ ਜਾਣ ਦਾ। सतगुरु पातशाह जी कह लगे जत संजम तीरथ उन्हें जुगा का धर्म है कलम है कीरत हर नामा। पातशाह कह लगे ओ उन्हें जुगा का धर्म सी जदों लोग योग साधना करदे जत सत राके जग करदे तीर्थां दा रटन करदे जां उहदे विच किहड़ा उपदेश लै सकदा किहड़ा हकदार है किहड़ा नहीं इह उन्हें जुगा का धर्म सी। कल मैं कीरत हर नामा कलयुग दे समय दे विच तां हरि वाहिगुरु परमेश्वर दा नाम सर्वोत्तम है सब तो उत्तम है। हर प्राणी जप सकदा हर प्राणी उपदेश प्राप्त कर सकदा और सिमर करके अपने मनुखा जीवन नूं सफल कर सकदा। गुरु नानक साहिब पातशाह जी कहण लगे कि हुण जिहड़ा कलयुग दा समां है ਉਹ ਕਲਯੁਗ ਦੇ ਸਮੇਂ ਅੰਦਰ ਗੁਰਸਿੱਖੀ ਪ੍ਰਗਟਾਈ ਚਾਲਾ ਗੁਰਸਿੱਖੀ ਪ੍ਰਗਟ ਕਰਨ ਦੀ ਜਿਹੜੀ ਚਾਲ ਹੈ ਸ਼ੁਭ ਕਰਮ ਕਮਾਉਣ ਦੀ ਪਰਮੇਸ਼ਰ ਦੀ ਬੰਦਗੀ ਕਰਨ ਦਾ ਇਹ ਸਮਾਂ ਹੈ।
ਸ਼ਬਦ ਪ੍ਰੇਮ ਕਰਕੇ ਮੁਖ ਗਾਵੇ
ਜਿਹੜੇ ਪ੍ਰੇਮ ਕਰਕੇ ਸ਼ਬਦ ਨਾਲ ਜਿਹੜੇ ਸ਼ਬਦ ਨਾਲ ਪ੍ਰੇਮ ਕਰਦੇ ਨੇ ਪਾਤਸ਼ਾਹ ਦਸਮ ਪਾਤਸ਼ਾਹ ਜੀ ਦੀ ਵੀ ਬਾਣੀ ਪੜ੍ਹਦੇ ਨਾ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਗੱਲ ਪ੍ਰੇਮ ਨਾਲ ਬਣਨੀ ਹੈ ਜਦੋਂ ਸ਼ਬਦ ਨੂੰ ਗੁਰੂ ਕੀ ਬਾਣੀ ਨੂੰ ਪ੍ਰੇਮ ਨਾਲ ਪੜਾਂਗੇ ਭਿੱਜ ਕੇ ਉਦੋਂ ਗੱਲ ਬਣਨੀ ਹੈ ਉਦੋਂ ਗੁਰੂ ਦੀ ਬਖਸ਼ਿਸ਼ ਹੋਣੀ ਹੈ ਉਦੋਂ ਸੁਰਤ ਤੇ ਸ਼ਬਦ ਦਾ ਸੁਮੇਲ ਹੋਣਾ ਹੈ। ਮਾਫ ਕਰਨਾ ਅੱਜ ਬਾਣੀ ਪੜ੍ਹਦੇ ਹਾਂ ਵੀ ਸਾਨੂੰ ਬਹੁਤ ਕਾਲ ਹੈ ਸਾਡੇ ਕੋਲ ਸਮਾਂ ਨਹੀਂ ਯਤਨ ਕਰਦੇ ਹਾਂ ਕਿ ਬੜੀ ਛੇਤੀ ਸਵੇਰੇ ਵੀ ਅੱਧੇ ਘੰਟੇ ਵਿੱਚ ਮੈਂ ਪੰਜ ਬਾਣੀਆਂ ਦਾ ਨਿਤਨੇਮ ਕਰਦੇ ਹਾਂ ਰਹਿਰਾਜ ਸਾਹਿਬ ਕਰਨੀ ਹੈ ਪੰਜ ਸੱਤ ਮਿੰਟਾਂ ਵਿੱਚ ਕਰ ਲਵਾਂ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੈ ਤਾਂ ਕਈ ਕਹਿਣਗੇ ਜੀ 25 ਮਿੰਟ 30 ਮਿੰਟ ਵਿੱਚ ਮੈਂ ਕਰ ਲੈਣਾ। ਗੁਰੂ ਪਿਆਰ ਵਾਲਿਓ ਪਾਤਸ਼ਾਹ ਜੀ ਨੇ ਬਾਣੀ ਪ੍ਰੇਮ ਵਿੱਚ ਭਿੱਜ ਕੇ ਪੜ੍ਹਨ ਵਾਸਤੇ ਸਾਨੂੰ ਤਾਗੀਦ ਕੀਤੀ ਹੈ। ਜੇ ਸਾਡੇ ਕੋਲ ਘੱਟ ਸਮਾਂ ਹੈ ਤਾਂ ਅਸੀਂ 6 ਅਸ਼ਟਪਦੀਆਂ ਪੜ੍ਹ ਲਈਏ 12 ਪੜ੍ਹ ਲਈਏ ਜਿੰਨਾ ਸਮਾਂ ਉਹਦੇ ਮੁਤਾਬਕ ਪੜ੍ਹ ਲਈਏ ਪਰ ਪੜ੍ਹੀਏ ਪ੍ਰੇਮ ਵਿੱਚ ਭਿੱਜ ਕੇ ਗਾ ਕੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਕੇ ਪੰਜ ਬਾਣੀਆਂ ਦਾ ਨਿਤਨੇਮ ਗਾ ਕੇ ਕਰੀਏ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਨਾਲ ਜੁੜ ਕਰਕੇ ਜਦੋਂ ਪ੍ਰੇਮ ਵਿੱਚ ਭਿੱਜ ਕੇ ਅਸੀਂ ਬਾਣੀ ਗਾਵਾਂਗੇ ਫਿਰ ਉਹ ਬਾਣੀ ਹਿਰਦੇ ਵਿੱਚ ਵਸੇਗੀ ਫਿਰ ਸ਼ਬਦ ਤੇ ਸੁਰਤ ਦਾ ਸੁਮੇਲ ਹੋਣਾ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਜਿਹੜੇ ਸ਼ਬਦ ਨਾਲ ਪ੍ਰੇਮ ਕਰਕੇ ਮੁੱਖ ਤੋਂ ਬਾਣੀ ਗਾ ਕੇ ਪੜ੍ਹਦੇ ਨੇ ਗਾਉਂਦੇ ਹਨ ਪ੍ਰੇਮ ਵਿੱਚ ਭਿੱਜ ਕਰਕੇ
ਧਰਮ ਕਿਰਤ ਕਰਕੇ ਵੰਡ ਖਾਵੇ
ਧਰਮ ਦੀ ਕਿਰਤ ਕਰਦੇ ਆ ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਵੇ ਉਦਮ ਕਰਿੰਦੇ ਆ ਜੀਉ ਤੂੰ ਕਮਾਵਦੇ ਆ ਸੁਖ ਭੁੰਚ ਧਿਆਏਗਾ ਤੂੰ ਪ੍ਰਭੂ ਮਿਲ ਨਾਨਕ ਉਤਰੇ ਚਿੰਤ। ਕਲਯੁਗ ਦੇ ਸਮੇਂ ਦੇ ਅੰਦਰ ਜਿਹੜਾ ਆਪਣੇ ਧਰਮ ਦੀ ਕਿਰਤ ਕਰਦਾ ਔਰ ਧਰਮ ਦੀ ਕਿਰਤ ਕਰਕੇ ਉਹਦੇ ਵਿੱਚੋਂ ਦੂਸਰਿਆਂ ਵਿੱਚ ਵੰਡ ਕੇ ਛਕਦਾ ਹੈ।
ਗੁਰਸਿੱਖਨ ਕੀ ਸੇਵਾ ਕਰਈ
ਗੁਰੂ ਕੇ ਸਿੱਖਾਂ ਦੀ ਸੇਵਾ ਕਰਦਾ ਮਨ ਕਰਕੇ ਪ੍ਰੇਮ ਵਿੱਚ ਭਿੱਜ ਕਰਕੇ ਗੁਰੂ ਕੇ ਸਿੱਖਾਂ ਦੀ ਸੇਵਾ ਕਰਦਾ ਹੈ।
ਪਾਉ ਤਾਰ ਉਰ ਚਰਨ ਪਖਰਹੀ
ਹਿਰਦੇ ਵਿੱਚ ਪ੍ਰੇਮ ਧਾਰਨ ਕਰਕੇ ਉਹਨਾਂ ਦੇ ਚਰਨ ਧੋਂਦਾ ਗੁਰੂ ਕੇ ਸਿੱਖਾਂ ਦੇ। ਪਾਤਸ਼ਾਹ ਕਹਿਣ ਲੱਗੇ ਧਰਮ ਦੀ ਕਿਰਤ ਕਰਨ ਵਾਲਾ ਹੋਵੇ ਵੰਡ ਕੇ ਛਕਣ ਵਾਲਾ ਹੋਵੇ ਗੁਰੂ ਕੇ ਸਿੱਖਾਂ ਦੀ ਸੇਵਾ ਕਰਨ ਦਾ ਮਨ ਅੰਦਰ ਚਾਹੋ ਹੋਵੇ ਤੇ ਗੁਰੂ ਕੇ ਸਿੱਖਾਂ ਦੇ ਚਰਨ ਧੋਵੇ।
ਨਗਨ ਵਸਤਰ ਦੇ ਭੋਜਨ ਭੁੱਖਾ
ਉਹਦੇ ਕੋਲ ਚੱਲ ਕੇ ਆ ਜਾਏ ਤੇ ਉਹਦਾ ਤਨ ਢੱਕੇ ਨਗਨ ਹੋਵੇ ਉਹਦੇ ਤਨ ਤੇ ਵਸਤਰ ਨਾ ਹੋਣ ਉਹਨੂੰ ਤਨ ਢੱਕਣ ਵਾਸਤੇ ਵਸਤਰ ਦੇਵੇ ਤੇ ਜੇ ਕੋ ਪੇਟ ਤੋਂ ਭੁੱਖਾ ਹੋਵੇ ਤੇ ਉਹਨੂੰ ਪ੍ਰੇਮ ਦੇ ਨਾਲ ਭੋਜਨ ਤਿਆਰ ਕਰਕੇ ਛਕਾਉਣਾ ਕਰੇ।
ਸ਼ਬਦ ਵਿਚਾਰ ਲਾਏ ਉਰ ਸੁਖਾ
ਸ਼ਬਦ ਦੀ ਵਿਚਾਰ ਕਰਕੇ ਸ਼ਬਦ ਦੇ ਵਿਚਾਰ ਨਾਲ ਜੁੜੇ। ਸਾਹਿਬ ਜੀ ਵੀ ਗੁਰਬਾਣੀ ਵਿੱਚ ਕਹਿੰਦੇ ਨੇ ਡਿੱਠਾ ਮੁਕਤ ਨਾ ਹੋਵਾਈ ਜਿਚਰ ਸ਼ਬਦ ਨਾ ਕਰੇ ਵਿਚਾਰ। ਆਪਾਂ ਆਉਂਦੇ ਹਾਂ ਗੁਰੂ ਸਾਹਿਬ ਕੋਲ ਚੱਲ ਕੇ ਜੇ ਕੇਵਲ ਮੱਥਾ ਟੇਕਣ ਤੱਕ ਸੀਮਤ ਰਹਿ ਗਏ ਮੱਥਾ ਟੇਕਿਆ ਚਲੇ ਗਏ ਸ਼ਬਦ ਦੀ ਵਿਚਾਰ ਨਾ ਕੀਤੀ ਸ਼ਬਦ ਦੀ ਵਿਚਾਰ ਨਾਲ ਨਾ ਜੁੜੇ ਬਾਣੀ ਪੜ੍ਹਦੇ ਆ ਜਿਹੜੀ ਬਾਣੀ ਪੜ੍ਹ ਰਹੇ ਆ ਬਾਣੀ ਕੀ ਉਪਦੇਸ਼ ਦੇ ਰਹੀ ਆ ਉਸ ਬਾਣੀ ਦੇ ਅੰਦਰ ਗੁਰੂ ਸਾਹਿਬ ਕੀ ਸਮਝਾ ਰਹੇ ਨੇ ਜੇ ਨਾ ਵਿਚਾਰੇ ਆ। ਪਾਤਸ਼ਾਹ ਕਹਿਣ ਲੱਗੇ ਵੇਖਣ ਨਾਲ ਮੁਕਤੀ ਨਹੀਂ ਮਿਲਣੀ ਸ਼ਬਦ ਦੀ ਵਿਚਾਰ ਨਾਲ ਜੁੜਨਾ ਪਵੇਗਾ। ਪਾਤਸ਼ਾਹ ਕਹਿੰਦੇ ਜਿਹੜੇ ਸ਼ਬਦ ਦੀ ਵਿਚਾਰ ਕਰਦੇ ਹਨ, ਇਸ ਪ੍ਰਕਾਰ ਦੇ ਨਾਲ ਸੇਵਾ ਕਰਦੇ ਆ ਤੇ ਸ਼ਬਦ ਦੀ ਵਿਚਾਰ ਨਾਲ ਜੁੜਦੇ ਨੇ, ਉਹ ਉਰ ਸੁੱਖਾ ਉਹਨਾਂ ਦੇ ਹਿਰਦੇ ਦੇ ਵਿੱਚ ਸਦੀਵੀ ਸੁੱਖ ਬਣ ਜਾਂਦਾ, ਉਹ ਸਦਾ ਹੀ ਆਤਮਿਕ ਸੁੱਖ ਨੂੰ ਮਾਣਦੇ ਹਨ।
ਦੋਹਰਾ ਸੁਨ ਸ਼੍ਰੀ ਗੁਰ ਉਪਦੇਸ਼ ਅਸ ਰਿਦੇ ਤਾਰ ਦਿੜ ਸੋਏ।
ਭਾਈ ਮੋਲਾ ਕੀੜ, ਇਹਨੇ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਉਪਦੇਸ਼ ਸੁਣਿਆ ਤੇ ਸੁਣ ਕਰਕੇ ਹਿਰਦੇ ਵਿੱਚ ਦਿੜ ਕਰ ਲਿਆ, ਇਹ ਨਹੀਂ ਕਿ ਉਪਦੇਸ਼ ਸੁਣਿਆ ਤੇ ਬਾਹਰ ਜਾ ਕੇ ਵਿਸਾਰ ਦਿੱਤਾ, ਭੁੱਲ ਗਏ। ਉਸ ਉਪਦੇਸ਼ ਨੂੰ ਪੱਲੇ ਵਿੱਚ ਬੰਨ ਲਿਆ, ਉਸ ਉਪਦੇਸ਼ ਨੂੰ ਹਿਰਦੇ ਦੇ ਵਿੱਚ ਦ੍ਰਿੜ ਕਰ ਲਿਆ।
ਇਸ ਪ੍ਰਕਾਰ ਕਰਨੀ ਲੱਗਿਓ ਮਹਾਂ ਪ੍ਰੇਮ ਮੈਂ ਹੋਏ।
ਮਹਾਂ ਪ੍ਰੇਮ, ਮਹਾਨ ਪ੍ਰੇਮ ਹਿਰਦੇ ਵਿੱਚ ਧਾਰਨ ਕਰਕੇ ਭਾਈ ਮੂਲਾ ਕੀੜ ਉਸੇ ਪ੍ਰਕਾਰ ਦੇ ਨਾਲ ਕਰਨ ਲੱਗਾ ਜਿਵੇਂ ਗੁਰੂ ਸਾਹਿਬ ਜੀ ਨੇ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ।
ਜੋ ਭਾਈ ਜੋ ਭੂਖਾ ਭੋਜਨ ਤੈ ਦੇਈ।
ਹੁਣ ਭਾਈ ਮੋਲਾ ਇਹ ਕੀੜ ਚੱਲ ਕੇ ਗੁਰੂ ਉਪਦੇਸ਼ ਪਾਤਸ਼ਾਹ ਜੀ ਦਾ ਪ੍ਰਾਪਤ ਕਰਕੇ ਆਪਣੇ ਨਗਰ ਵਾਪਸ ਗਿਆ, ਘਰ ਜਾ ਕਰਕੇ ਉਸੇ ਤਰ੍ਹਾਂ ਉਹਨੂੰ ਉਪਦੇਸ਼ ਦੀ ਕਮਾਈ ਕਰਨ ਲੱਗਾ। ਜਿਹੜਾ ਵੀ ਹੁਣ ਭਾਈ ਮੋਲੇ ਦੇ ਘਰ ਚੱਲ ਕੇ ਕੋਈ ਆਉਂਦਾ, ਜੇ ਕੋਈ ਭੁੱਖਾ ਚੱਲ ਕੇ ਆਉਂਦਾ ਤੇ ਉਹਨੂੰ ਭੋਜਨ ਤਿਆਰ ਕਰਕੇ ਛਕਾਇਆ ਜਾਂਦਾ।
ਨਗਨ ਦੇਖ ਕਰ ਵਸਤਰ ਉਡੇਈ।
ਜੇ ਕੋਈ ਤਨ ਤੋਂ ਨੰਗਾ ਚੱਲ ਕੇ ਆਉਂਦਾ, ਜਿਹਦੇ ਤਨ ਦੇ ਵਸਤਰ ਫਟੇ ਹੋਏ ਨੇ, ਤਨ ਵਸਤਰ ਨਹੀਂ, ਤਾਂ ਉਹਨੂੰ ਜਿਹੜਾ ਹੈ ਵਸਤਰ ਦੇ ਕਰਕੇ ਉਹਦਾ ਤਨ ਢੱਕਦਾ ਹੈ।
ਸਿੱਧ ਸਾਧ ਤੇ ਘਰ ਬੋ ਆਵੇ।
ਬੜੇ ਸਿੱਧ ਸਾਧਕ ਚੱਲ ਕੇ ਤਪੀ ਤਪੀਸਰ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਸਤ ਪੁਰਸ਼ ਉਹ ਚੱਲ ਕਰਕੇ ਹੁਣ ਭਾਈ ਮੂਲੇ ਕੀੜ ਦੇ ਕੋਲ ਆਉਣ ਲੱਗੇ। ਜਦੋਂ ਪਤਾ ਲੱਗਿਆ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਸਿੱਖ ਜਿਹਦੇ ਘਰ ਦੇ ਵਿੱਚ ਜਦੋਂ ਮਰਜ਼ੀ ਚਲੇ ਜਾਈਏ ਲੰਗਰ ਮਿਲਦਾ ਹੈ, ਤਨ ਢੱਕਣ ਲਈ ਵਸਤਰ ਮਿਲਦੇ ਨੇ, ਭਾਵਨਾ ਨਾਲ ਸੇਵਾ ਕਰਦਾ, ਤੇ ਹੁਣ ਇਹਦੀ ਇਹ ਭਾਵਨਾ ਵੇਖ ਕਰਕੇ ਬੜੇ ਸਤ ਪੁਰਸ਼ ਚੱਲ ਕੇ ਘਰ ਵਿੱਚ ਆਉਂਦੇ ਹਨ।
ਰਹਿਣ ਬਸੇਰਾ ਕਰ ਪੁੰਨ ਜਾਵੇ।
ਹੁਣ ਰਾਤ ਵਿਸ਼ਰਾਮ ਕਰਦੇ, ਚੱਲ ਕੇ ਆਉਣਾ, ਰਾਤ ਘਰ ਵਿੱਚ ਠਹਿਰਨਾ ਤੇ ਸਾਰਿਆਂ ਨੂੰ ਬੜੇ ਪ੍ਰੇਮ ਭਾਵ ਨਾਲ ਭੋਜਨ ਛਕਾਉਣਾ, ਸੇਵਾ ਕਰਨੀ, ਮੁੱਠੀ ਚਾਪੀ ਕਰਨੀ, ਚਰਨ ਧੋਣੇ, ਰਾਤ ਦਾ ਬਸੇਰਾ ਇਹਨਾਂ ਸਤ ਪੁਰਸ਼ਾਂ ਨੇ ਭਾਈ ਮੂਲੇ ਕੀੜ ਦੇ ਘਰ ਕਰਨਾ।
ਇੱਕ ਦਿਵਸ ਇੱਕ ਬੰਚਕ ਆਇਓ।
ਇਸ ਪ੍ਰਕਾਰ ਦੇ ਨਾਲ ਹੁਣ ਘਰ ਦੇ ਵਿੱਚ ਮੇਲਾ ਲੱਗਿਆ ਰਹਿੰਦਾ, ਰੌਣਕ ਲੱਗੀ ਰਹਿੰਦੀ ਹੈ, ਸਤ ਪੁਰਸ਼ ਆਉਣ ਵਾਲੇ ਹਰ ਵੇਲੇ ਭਜਨ ਬੰਦਗੀ ਕਰਨ ਵਾਲੇ ਆਉਂਦੇ, ਲੰਗਰ ਪ੍ਰਸ਼ਾਦਾ ਛਕਦੇ, ਰਾਤ ਦਾ ਵਿਸ਼ਰਾਮ ਕਰਦੇ, ਸੁੱਖ ਦੇ ਸਹਿਤ ਰਾਤ ਬਤੀਤ ਕਰਕੇ ਸਵੇਰ ਨੂੰ ਚਾਲਾ ਮਾਰਦੇ। ਹੁਣ ਇੱਕ ਠੱਗ ਸੀ, ਬੰਚਕ ਕਹਿੰਦੇ ਨੇ ਠੱਗ ਨੂੰ, ਇੱਕ ਠੱਗ ਸੀ, ਉਹਨੇ ਵੇਖਿਆ ਕਿ ਭਾਈ ਮੂਲਾ ਕੀੜ ਬੜੀ ਸੇਵਾ ਭਾਵਨਾ ਵਾਲਾ ਹੈ, ਬੜੀ ਸੇਵਾ ਨੂੰ ਸਮਰਪਿਤ ਹੋ ਕੇ ਉਹ ਸੇਵਾ ਕਰਦਾ, ਉਹਦੇ ਅੰਦਰ ਬਹੁਤ ਆਏ ਗੁਰਸਿੱਖਾਂ ਦੀ ਸੇਵਾ ਕਰਨ ਦਾ ਚਾਉ ਹੈ, ਤੇ ਕਿਉਂ ਨਾ ਮੈਂ ਉਹਦੇ ਘਰ ਚੱਲ ਕੇ ਕੋਈ ਚੰਗੀ ਵੱਡੀ ਠੱਗੀ ਮਾਰਾਂ। ਹੁਣ ਇਹ ਖਿਆਲ ਮਨ ਵਿੱਚ ਲੈ ਕੇ ਇੱਕ ਜਿਹੜਾ ਠੱਗ ਸੀ,
ਤਨ ਮੈਂ ਸਿੱਖ ਕੋ ਬੇਖ ਬਣਾਇਓ।
ਇਹਨੇ ਕੀ ਕੀਤਾ ਕਿ ਆਪਣੇ ਤਨ ਦੇ ਉੱਤੇ ਸਿੱਖੀ ਵਾਲਾ ਵੇਸ ਧਾਰਨ ਕਰ ਲਿਆ। ਹੈ ਠੱਗ ਸੀ, ਅੱਜ ਵੀ ਬੜੇ ਠੱਗ ਤੁਰੇ ਫਿਰਦੇ ਨੇ ਇਸ ਤਰ੍ਹਾਂ ਵੇਸ ਧਾਰਨ ਕਰਕੇ। ਹੁਣ ਇਹਨੇ ਕੀ ਕੀਤਾ ਕਿ ਉਹ ਜਿਹੜਾ ਵੇਸ ਸੀ ਸਿੱਖ ਵਾਲਾ, ਉਹ ਆਪਣੇ ਸਰੀਰ ਤੇ ਧਾਰਨ ਕਰ ਲਿਆ।
ਬਾਨੀ ਕੰਠ ਪੜੇ ਕਰ ਪ੍ਰੀਤਾ।
ਹੋਰ ਵੀ ਯਤਨ ਕੀਤਾ, ਉਹਨੂੰ ਪਤਾ ਸੀ ਕਿ ਭਾਈ ਮੂਲਾ ਤਾਂ ਬਾਣੀ ਪੜਨ ਵਾਲਿਆਂ ਨਾਲ ਪ੍ਰੇਮ ਕਰਦਾ, ਉਹਨਾਂ ਦੀ ਬੜੀ ਭਾਵਨਾ ਨਾਲ ਸੇਵਾ ਕਰਦਾ। ਉਹਨੇ ਠੱਗ ਨੇ ਕੁਝ ਜਿਹੜੇ ਸ਼ਬਦ ਸਨ ਉਹ ਯਾਦ ਕਰ ਲਏ, ਕੁਝ ਬਾਣੀ ਜਿਹੜੀ ਸੀ ਉਹ ਯਤਨ ਕਰਕੇ ਕੰਠ ਕਰ ਲਏ।
ਮਨ ਲੋਭੀ ਜੈ ਮਤ ਵਿਪਰੀਤਾ।
ਕਹਿੰਦਾ ਮਨ ਲੋਭੀ ਸੀ ਤੇ ਮਤ ਜਿਹੜੀ ਵਿਪਰੀਤ, ਜਿਹਦੀ ਮਤ ਉਲਟੀ ਹੋਈ ਹੋਈ ਸੀ, ਵਿਪਰੀਤ ਬੁੱਧੀ ਵਾਲਾ ਇਹ ਜਿਹੜਾ ਮਨ ਅੰਦਰ ਲੋਭ ਲੈ ਕਰਕੇ।
ਦੋਹਰਾ ਸੇਵਾ ਕਰੀ ਵਿਭਾਵਰੀ ਪੁੰਨ ਮੂਲੇ ਕੀ ਨਾਰੇ।
ਜਦੋਂ ਇਹ ਠੱਗ ਨੇ ਆਪਣਾ ਸਿੱਖੀ ਵਾਲਾ ਵੇਸ ਬਣਾਇਆ ਤੇ ਉਹ ਵੇਸ ਧਾਰਨ ਕਰਕੇ ਹੁਣ ਭਾਈ ਮੂਲੇ ਦੇ ਘਰ ਪਹੁੰਚ ਗਿਆ। ਹੁਣ ਭਾਈ ਮੋਲੇ ਨੇ ਬੜਾ ਅਦਬ ਸਤਿਕਾਰ ਦਿੱਤਾ, ਬੜੇ ਸਤਿਕਾਰ ਨਾਲ ਸੋਹਣੇ ਆਸਣ ਤੇ ਬਿਠਾਇਆ। ਹੁਣ ਹੈ ਤਾਂ ਠੱਗ ਸੀ ਨਾ, ਅੰਦਰੋਂ ਠੱਗਣ ਵਾਸਤੇ ਗਿਆ ਸੀ, ਉੱਤੋਂ ਉਹਨੇ ਲਿਬਾਸ ਸਿਰਫ ਪਹਿਨਿਆ ਸੀ ਤੇ ਉਹਨੂੰ ਬੜੀਆਂ ਅੱਖਾਂ ਮੇਟ ਕੇ ਨਾ ਜਿਹੜੇ ਸ਼ਬਦ ਬਾਣੀ ਜਿਹੜੇ ਕੰਠ ਕੀਤੀ ਸੀ ਬੜੀ ਉੱਚੀ ਗਾ ਗਾ ਕੇ ਪੜਦਾ ਉਹ ਬਾਣੀ। ਉਹ ਘਰ ਦੇ ਵਿੱਚ ਬੈਠ ਕੇ ਬਾਣੀ ਪੜਦਾ, ਰਾਤ ਦਾ ਸਮਾਂ ਹੈ ਤੇ ਭਾਈ ਮੋਲੇ ਦੇ ਘਰ ਵਾਲੀ ਨੇ ਬੜੇ ਪਿਆਰ ਨਾਲ ਬੜੇ ਪ੍ਰੇਮ ਨਾਲ ਭੋਜਨ ਪ੍ਰਸ਼ਾਦ ਤਿਆਰ ਕੀਤਾ ਤੇ ਇਹਨੂੰ ਪ੍ਰਸ਼ਾਦਾ ਛਕਾਇਆ।
ਭੁੱਖ ਨ ਰੱਖੇ ਉਤਾਰ ਕੇ ਬੰਚਕ ਲਏ ਨਿਹਾਰ।
ਭਾਈ ਮੋਲੇ ਕੀੜ ਦੀ ਘਰ ਵਾਲੀ ਨੇ ਗਹਿਣੇ ਪਹਿਨੇ ਹੋਏ ਸਨ ਤੇ ਜਦੋਂ ਗਹਿਣੇ ਨੇ ਉਹਨੇ ਭੋਜਨ ਪ੍ਰਸ਼ਾਦ ਤਿਆਰ ਕਰਕੇ ਛਕਾਇਆ ਤੇ ਠੱਗ ਨੇ ਵੇਖ ਲਏ ਕਿ ਕਾਫੀ ਗਹਿਣੇ ਨੇ ਪਹਿਨੇ ਹੋਏ। ਹੁਣ ਇਹ ਤਾਕ ਵਿੱਚ ਰਿਹਾ ਕਿ ਰਾਤ ਨੂੰ ਗਹਿਣੇ ਉਤਾਰ ਕੇ ਕਿੱਥੇ ਰੱਖਦੀ ਹੈ ਬੀਬੀ। ਤੇ ਜਦੋਂ ਕੰਮ ਕਾਰ ਤੋਂ ਵਿਹਲੀ ਹੋਈ ਭਾਈ ਮੋਲੇ ਕੀੜ ਦੀ ਘਰ ਵਾਲੀ, ਉਹਨੇ ਆਪਣੇ ਰਾਤ ਦੇ ਸੌਣ ਸਮੇਂ ਆਪਣੇ ਜਿਹੜੇ ਗਹਿਣੇ ਸਨ ਉਹ ਗਹਿਣੇ ਉਤਾਰੇ ਤੇ ਇੱਕ ਪੋਟਲੀ ਵਿੱਚ ਬੰਨ ਲਏ। ਪੁਰਾਤਨ ਸਮਿਆਂ ਵਿੱਚ ਇਸੇ ਤਰ੍ਹਾਂ ਰੱਖੇ ਜਾਂਦੇ ਸਨ, ਪੋਟਲੀ ਬੰਨ ਕੇ ਰੱਖ ਲਈ ਜਾਂਦੀ। ਉਹ ਇੱਕ ਪੋਟਲੀ ਵਿੱਚ ਪਾ ਕੇ ਬੰਨ ਕੇ ਰੱਖ ਦਿੱਤੇ। ਹੁਣ ਜਿਹੜਾ ਇਹ ਬੰਚਕ ਸੀ, ਠੱਗ ਸੀ, ਹੁਣ ਇਹਦੇ ਤਾਕ ਸੀ ਕਿ ਕਦੋਂ ਇਹ ਕਿੱਥੇ ਗਹਿਣੇ ਰੱਖਦੀ ਹੈ ਜਿੱਥੋਂ ਮੈਂ ਰਾਤ ਨੂੰ ਚੁੱਕ ਸਕਾਂ। ਇਹ ਵੇਖਦਾ ਰਿਹਾ ਸਾਰਾ ਕੁਛ, ਨਾਲੇ ਬਾਣੀ ਪੜੀ ਜਾ ਰਿਹਾ ਹੈ, ਬਗਲੇ ਦੀ ਨਿਆਈ ਸਮਾਧੀ ਲਾਈ ਹੋਈ ਹੈ ਤੇ ਨਾਲੇ ਉਧਰ ਧਿਆਨ ਗਹਿਣਿਆਂ ਵੱਲ ਹੈ। ਤੇ ਉਹ ਜਦੋਂ ਗਹਿਣੇ ਉਸ ਬੀਬੀ ਨੇ ਉਤਾਰ ਕੇ ਰੱਖੇ, ਭਾਈ ਮੋਲੇ ਦੀ ਘਰ ਵਾਲੀ ਨੇ ਜਿੱਥੇ ਰੱਖੇ ਇਸ ਠੱਗ ਨੇ ਵੇਖ ਲਏ।
ਕਿਉਂ ਭਾਈ ਸੋਏ ਰਹੇ ਜਬ ਸਭ ਪਹਿਚਾਨੇ।
ਜਦੋਂ ਹੁਣ ਕੋਈ ਅੱਧੀ ਕੁ ਰਾਤ ਦਾ ਸਮਾਂ ਹੋਇਆ, ਇਹਨੇ ਠੱਗ ਨੇ ਵੇਖ ਲਿਆ ਕਿ ਹੁਣ ਸਾਰੇ ਸੌ ਗਏ ਨੇ। ਅੱਧੀ ਕੁ ਰਾਤ ਦਾ ਸਮਾਂ ਜਾਣ ਕੇ ਕਿ ਹੁਣ ਸਾਰੇ ਇਸ ਵਕਤ ਸੌ ਚੁੱਕੇ ਹਨ।
ਸੋ ਭੂਖਨ ਲੀਨੇ ਨਿਜ ਪਾਨੇ।
ਜਿੱਥੇ ਉਹ ਗਹਿਣੇ ਰੱਖੇ ਸਨ ਪੋਟਲੀ ਬੰਨ ਕੇ ਭਾਈ ਮੋਲੇ ਦੀ ਘਰ ਵਾਲੀ ਨੇ, ਉਹ ਹੁਣ ਸੁੱਤੇ ਜਾਣ ਕੇ ਉਹ ਜਿਹੜੀ ਪੋਟਲੀ ਸੀ ਗਹਿਣਿਆਂ ਦੀ ਇਸ ਠੱਗ ਨੇ ਆਪਣੇ ਹੱਥਾਂ ਦੇ ਨਾਲ ਚੁੱਕ ਲਈ।
ਨਿਕਸਨ ਲੱਗਿਓ ਬਹਿਰ ਕੋ ਤਾਏ।
ਬੜੇ ਹੁਣ ਪੋਲੇ ਪੈਰੀ ਕਿ ਖੜਾਕ ਨਾ ਹੋ ਜਾਵੇ, ਖੜਕੇ ਨਾਲ ਕਿਤੇ ਉੱਠ ਨਾ ਜਾਣ ਆਵਾਜ਼ ਨਾਲ, ਬੜੇ ਦੱਬੀ ਪੈਰੀ ਪੋਲੇ ਪੈਰੀ ਇਹ ਬਾਹਰ ਨਿਕਲਿਆ ਕਿ ਮੈਂ ਗਹਿਣਿਆਂ ਦੀ ਪੋਟਲੀ ਲੈ ਕੇ ਨਿਕਲ ਜਾਣਾ। ਤੇ ਹੁਣ ਜਦੋਂ ਜਾਣ ਵਾਸਤੇ ਬਾਹਰ ਨਿਕਲਿਆ,
ਤਾਰੋ ਪੋਰ ਪਿੱਖੇ ਉਹ ਹਟ ਆਏ।
ਇਹ ਵੇਖਦਾ ਜਿਹੜਾ ਬਾਹਰਲਾ ਦਰਵਾਜ਼ਾ ਸੀ ਵਿਹੜੇ ਦਾ ਜਿਹਦੇ ਰਾਹੀਂ ਬਾਹਰ ਜਾਣਾ ਸੀ, ਉਹ ਦਰਵਾਜੇ ਨੂੰ ਤਾਲਾ ਵੱਜਾ ਹੋਇਆ, ਉਹਨੂੰ ਜੰਦਰਾ ਵੱਜਿਆ। ਹੁਣ ਜਦੋਂ ਉਹ ਜੰਦਰਾ ਵੱਜਿਆ ਹੋਇਆ ਦਰਵਾਜੇ ਨੂੰ ਵੇਖਿਆ ਹੈ,
ਮੂਲੇ ਕੋ ਕਰ ਸੰਗ ਜਗਾਵਾ।
ਉਹਨੇ ਸੋਚਿਆ ਕਿ ਜੇ ਰਾਤ ਏਦਾਂ ਹੀ ਲੰਘ ਗਈ, ਮੈਂ ਬਾਹਰ ਨਾ ਗਿਆ ਤੇ ਮੇਰੀ ਚੋਰੀ ਫੜੀ ਜਾਣੀ ਹੈ। ਇਹਨੇ ਹੁਣ ਕੀ ਕੀਤਾ ਕਿ ਬਹਾਨਾ ਬਣਾਇਆ ਵੀ ਮੇਰੇ ਪੇਟ ਚ ਬੜਾ ਦਰਦ ਹੈ, ਮੈਂ ਜੰਗਲ ਪਾਣੀ ਬਾਹਰ ਜਾਣਾ ਤੇ ਭਾਈ ਮੂਲੇ ਨੂੰ ਅੰਦਰ ਜਾ ਕੇ ਇਹਨੇ ਜਗਾਉਣਾ ਕੀਤਾ।
ਕਪਟ ਧਾਰ ਕੇ ਬਚਨੇ ਅਲਾਵਾ।
ਦੇ ਅੰਦਰ ਕਪਟ ਧਾਰ ਕੇ ਹੁਣ ਝੂਠ ਬੋਲਣ ਲੱਗਾ, ਆਪਣੇ ਪਾਪ ਨੂੰ ਵੀ ਛੁਪਾਉਣਾ ਹੈ, ਨਿਕਲਣਾ ਵੀ ਹੈ। ਹੁਣ ਕਪਟ ਹੀ ਕਪਟੀ ਹੈ, ਕਪਟ ਧਾਰਨ ਕੀਤਾ ਤੇ ਝੂਠ ਬੋਲਦਾ ਹੋਇਆ ਭਾਈ ਮੋਲੇ ਨੂੰ ਕਹਿਣ ਲੱਗਾ,
ਜਾਵੋ ਵਹਿਰ ਦੀਜੀਏ ਤਾਰੀ।
ਕਹਿਣ ਲੱਗੇ ਕਿ ਮੈਂ ਬਾਹਰ ਜਾਣਾ ਹੈ, ਮੈਦਾਨ ਮਾਰਨਾ, ਜੰਗਲ ਪਾਣੀ ਜਾਣਾ, ਮੈਨੂੰ ਤਾਲੇ ਦੀ ਕੁੰਜੀ ਦਿਓ, ਮੈਂ ਬਾਹਰ ਜਾਣਾ ਚਾਹੁੰਦਾ ਹਾਂ।
ਹੋਵਤ ਸੂਰ ਉਧਰ ਮੁਝ ਭਾਰੀ।
ਮੇਰੇ ਪੇਟ ਦੇ ਵਿੱਚ ਸੂਲ ਉੱਠ ਰਿਹਾ, ਬੜੀ ਭਾਰੀ ਦਰਦ ਹੈ, ਦਰਦ ਨਾਲ ਮੈਂ ਬੜਾ ਵਿਆਕੁਲ ਹਾਂ, ਇਸ ਕਰਕੇ ਮੈਂ ਬਾਹਰ ਜਾਣਾ ਚਾਹੁੰਦਾ ਹਾਂ।
ਦੋਹਰਾ ਮੂਲਾ ਬੋਲੇ ਓ ਸੰਤ ਜੀ, ਵਹਿਰ ਤਿਮਰ ਕਿਉਂ ਜਾਤ।
ਭਾਈ ਮੋਲਾ ਤਾਂ ਪ੍ਰੇਮ ਵਿੱਚ ਭਿੱਜਿਆ ਹੋਇਆ, ਜਿਹਦਾ ਹਿਰਦਾ ਸ਼ਰਧਾ ਨਾਲ ਭਰਿਆ, ਜਿਹਦੇ ਅੰਦਰ ਚਾਉ ਹੈ ਸੇਵਾ ਕਰਨ ਦਾ। ਹੁਣ ਉਹਨੇ ਕਿਹਾ, ਕਹਿਣ ਲੱਗੇ ਸੰਤ ਜੀ, ਕਿਉਂਕਿ ਵੇਸ ਸੰਤਾਂ ਵਾਲਾ ਬਣਾਇਆ ਹੋਇਆ ਸੀ, ਮੁੱਖ ਤੋਂ ਬਾਣੀ ਵੀ ਪੜ੍ਹਦਾ ਸੀ, ਤੇ ਕਹਿਣ ਲੱਗੇ ਸੰਤ ਜੀ ਹੁਣ ਤਾਂ ਅੱਧੀ ਰਾਤ ਦਾ ਸਮਾਂ, ਅੱਧੀ ਰਾਤ ਦੇ ਹਨੇਰੇ ਦੇ ਵਿੱਚ ਆਪ ਕਿੱਥੇ ਚੱਲ ਕੇ ਜਾਵੋਗੇ।
ਰਮਨੇ ਬੈਠੋ ਅਜਰ ਮੈਂ ਹੋ ਉਚਾਏ ਹੋ ਪ੍ਰਾਤ।
ਰਮਨੇ ਕਹਿੰਦੇ ਨੇ ਮੈਦਾਨ ਮਾਰਨਾ, ਜੰਗਲ ਪਾਣੀ ਜਾਣਾ, ਕਹਿਣ ਇਹਨੇ ਬਹਾਨਾ ਬਣਾਇਆ ਨਾ ਵੀ ਪੇਟ ਵਿੱਚ ਬਹੁਤ ਦਰਦ ਹੈ, ਵੱਟ ਉੱਠ ਰਿਹਾ ਤੇ ਮੈਂ ਬਾਹਰ ਜਾਣਾ ਚਾਹੁੰਦਾ।
ਤੇ ਉਹ ਕਹਿਣ ਲੱਗੇ ਸੰਤ ਜੀ ਦੇਖੋ ਕਿੰਨਾ ਚਾਹ ਸੀ ਮਨ ਅੰਦਰ ਗੁਰੂ ਦੇ ਬਚਨ ਕਮਾਉਣ ਦਾ, ਸ਼ਰਧਾ ਕਿੰਨੀ ਸੀ, ਭਾਵਨਾ ਕਿੰਨੀ ਸੀ। ਕਹਿਣ ਲੱਗੇ ਅੱਜ ਤਾਂ ਆਪਾਂ ਵੇਖਦੇ ਹਾਂ ਕਿ ਘਰਾਂ ਦੇ ਵਿੱਚ ਸਾਰੇ ਸਾਧਨ ਬਣ ਗਏ, ਅਟੈਚ ਬਾਥਰੂਮ ਨੇ, ਲੈਟਰਿੰਗ ਨਾਲ ਬਣੇ ਹੋਏ ਨੇ, ਸਾਰਾ ਕੁਛ, ਹੁਣ ਬਾਹਰ ਜਾਣ ਦੀ ਲੋੜ ਹੀ ਨਹੀਂ ਪੈਂਦੀ। ਉਸ ਵਕਤ ਮੈਦਾਨ ਮਾਰਨਾ, ਜੰਗਲ ਪਾਣੀ ਜਾਣਾ, ਬਾਹਰ ਲੋਕ ਜਾਇਆ ਕਰਦੇ ਸਨ। ਭਾਈ ਮੂਲਾ ਕਹਿਣ ਲੱਗਾ ਅੱਧੀ ਰਾਤ ਦਾ ਸਮਾਂ ਹੈ, ਰਾਤ ਬਹੁਤ ਹੈ, ਹਨੇਰਾ ਹੈ, ਕਿੱਥੇ ਜਾਓਗੇ ਤੁਸੀਂ, ਇਸ ਕਰਕੇ ਮੈਂ ਘਰ ਦੇ ਵਿੱਚ ਟੋਆ ਪੁੱਟ ਦੇਣਾ, ਉੱਥੇ ਰਮਣੇ ਕਰ ਲਵੋ, ਮੈਦਾਨ ਮਾਰ ਲਵੋ, ਤੇ ਜਦੋਂ ਸਵੇਰ ਹੋਏਗੀ ਮੈਂ ਆਪੇ ਚੁੱਕ ਕੇ ਬਾਹਰ ਸੁੱਟ ਦੇਵਾਂਗਾ।
ਚੋ ਭਾਈ ਬੋਲਿਓ ਬੰਚਿਤ ਬਾਹਰ ਜਾਉ।
ਹੁਣ ਇਹ ਜਿਹੜਾ ਬੰਚਕ ਠੱਗ ਸੀ, ਹੁਣ ਇਹਨੇ ਕਿਹਾ ਇਹ ਤਾਂ ਗੱਲ ਹੀ ਨੀ ਬਣੀ, ਮੈਂ ਤਾਂ ਜਿਹੜੇ ਕੰਮ ਕਰਕੇ ਬਾਹਰ ਜਾਣਾ ਉਸ ਕਰਕੇ ਜਾਣਾ, ਇਹ ਕਹਿੰਦਾ ਇੱਥੇ ਕਰ ਲੈ। ਉਹਨੂੰ ਠੱਗ ਬੋਲਿਆ, ਕਹਿਣ ਲੱਗਾ ਨਹੀਂ ਜੀ, ਮੈਨੂੰ ਘਰ ਦੇ ਵਿੱਚ ਸ਼ਰਮ ਆਉਂਦੀ ਹੈ, ਮੈਂ ਤਾਂ ਬਾਹਰ ਹੀ ਮੈਦਾਨ ਜਾਵਾਂਗਾ।
ਸਦਨ ਵਿਖੇ ਬੈਠਤ ਸ਼ਰਮਾ,
ਘਰ ਦੇ ਵਿੱਚ ਜਿਹੜਾ ਹੈ ਮੈਦਾਨ ਮਾਰਦੇ ਆ ਉਹ ਮੈਨੂੰ ਸ਼ਰਮ ਆਉਂਦੀ ਹੈ, ਘਰ ਦੇ ਵਿੱਚ ਚੰਗਾ ਨਹੀਂ ਲੱਗਦਾ।
ਉੱਠ ਕੇ ਮੂਲਾ ਲੈ ਕਰ ਤਾਰੀ,
ਜਦੋਂ ਇਹਨੇ ਬਾਰ ਬਾਰ ਕਿਹਾ ਤੇ ਭਾਈ ਮੂਲੇ ਨੇ ਜਿਹੜੀ ਚਾਬੀ ਸੀ ਤਾਲਾ ਖੋਲਣ ਦੇ ਲਈ ਉਹ ਲਈ ਆ, ਉੱਠ ਕੇ ਗਏ ਹਨ।
ਆਯੋ ਜਬਈ ਅਜਰ ਮਜਾਰੀ,
ਤੇ ਜਦੋਂ ਹੁਣ ਚੱਲ ਕੇ ਆਏ ਦਰਵਾਜ਼ਾ ਖੋਲਣ ਦੇ ਕੋਲ, ਜਿਹੜੇ ਇਹਨੇ ਵਿਹੜੇ ਦੇ ਵਿੱਚ ਜਦੋਂ ਪਹੁੰਚੇ ਨੇ ਦਰਵਾਜ਼ਾ ਖੋਲਣ ਦੇ ਲਈ, ਭਾਈ ਮੂਲਾ ਜੀ ਚਾਬੀ ਲੈ ਕਰਕੇ,
ਬੰਚਕ ਕਾਂਖ ਬਿਖੇ ਤੇ ਗਿਰੇ।
ਕਾਂਖ ਕਹਿੰਦੇ ਨੇ ਕੱਛ ਨੂੰ, ਜਿਹੜੀ ਉਹ ਗਹਿਣਿਆਂ ਦੀ ਪੋਟਲੀ ਸੀ ਉਹ ਠੱਗ ਨੇ ਕੱਛ ਵਿੱਚ ਦਿੱਤੀ ਹੋਈ ਸੀ, ਲੁਕੋਈ ਹੋਈ ਸੀ ਕੱਛ ਦੇ ਵਿੱਚ। ਤੇ ਜਦੋਂ ਉਧਰ ਭਾਈ ਮੂਲਾ ਜੀ ਤਾਲਾ ਖੋਲਣ ਵਾਸਤੇ ਵਿਹੜੇ ਚ ਚੱਲ ਕੇ ਆਏ ਤੇ ਠੱਗ ਦੀ ਜਿਹੜੀ ਉਹ ਪੋਟਲੀ ਸੀ ਗਹਿਣਿਆਂ ਦੀ, ਉਹ ਕੱਛ ਦੇ ਵਿੱਚੋਂ ਧਰਤੀ ਤੇ ਜ਼ਮੀਨ ਤੇ ਡਿੱਗ ਪਏ।
ਭੂਖਨ ਪੁੰਨ ਨਾ ਉਠਾਏ ਸੋ ਡਰੇ,
ਜਿਹੜਾ ਠੱਗ ਹੈ ਉਹਨੇ ਵੇਖ ਲਿਆ ਕਿ ਤੇ ਗਹਿਣਿਆਂ ਦੀ ਪੋਟਲੀ ਧਰਤੀ ਤੇ ਜ਼ਮੀਨ ਤੇ ਡਿੱਗ ਪਈ ਹੈ, ਹੁਣ ਡਰਦਾ ਹੈ, ਡਰਦਾ ਮਾਰਾ ਉਹ ਜਿਹੜੀ ਪੋਟਲੀ ਹੈ ਦੁਬਾਰਾ ਨਹੀਂ ਚੁੱਕਦਾ।
ਮੂਲੇ ਤਬ ਉਠਾਏ ਨਿਜ ਹਾਥਾ,
ਭਾਈ ਮੂਲਾ ਜੀ ਨੇ ਉਹ ਪੋਟਲੀ ਆਪਣੇ ਹੱਥਾਂ ਨਾਲ ਚੁੱਕੀ, ਆਪਣੇ ਹੱਥਾਂ ਦੇ ਨਾਲ ਚੁੱਕ ਕਰਕੇ,
ਦਏ ਤਾਏ ਕੋ ਤਬ ਇਤ ਸਾਥਾ,
ਕਹਿਣ ਲੱਗੇ ਸੰਤ ਜੀ ਆ ਤੁਹਾਡੀ ਪੋਟਲੀ ਡਿੱਗ ਪਈ ਹੈ, ਉਹ ਆਪਣੇ ਹੱਥਾਂ ਦੇ ਨਾਲ ਚੁੱਕ ਕਰਕੇ ਉਸ ਠੱਗ ਨੂੰ ਪਕੜਾਈ ਹੈ।
ਦੋਹਰਾ ਟੈਂਕੋ ਵਹਿਰ ਨਿਕਾਸ ਕੈ ਸੋਏ ਰਹੋ ਵਿੱਚ ਧਾਮ।
ਹੁਣ ਅੱਧੀ ਰਾਤ ਦਾ ਸਮਾਂ ਸੀ, ਇਹਨੂੰ ਠੱਗ ਨੂੰ ਭੇਜ ਕਰਕੇ ਭਾਈ ਮੂਲਾ ਉਸੇ ਤਰ੍ਹਾਂ ਫਿਰ ਆਰਾਮ ਕਰਨ ਦੇ ਲਈ ਲੇਟ ਗਿਆ, ਸੁਖ ਦੇ ਸਹਿਤ ਜਿਹੜੀ ਰਾਤ ਬਤੀਤ ਕੀਤੀ ਹੈ।
ਪੀ ਪ੍ਰਭਾਤ ਤੈ ਥਾਨ ਕੋ ਦੇਖਤ ਮੂਲੇ ਬਾਮ।
ਹੁਣ ਜਿਹੜੇ ਮੂਲੇ ਦੇ ਘਰ ਵਾਲੀ ਸੀ, ਜਦੋਂ ਸਵੇਰ ਹੋਈ ਤੇ ਸਵੇਰ ਹੁੰਦਿਆਂ ਉਹਨੇ ਜਿਹੜਾ ਪ੍ਰਭਾਤ ਹੋਈ, ਅੰਮ੍ਰਿਤ ਵੇਲੇ ਉੱਠੇ, ਅੰਮ੍ਰਿਤ ਵੇਲੇ ਦੀ ਸੰਭਾਲ ਕੀਤੀ, ਇਸ਼ਨਾਨ ਕੀਤਾ, ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਵਿੱਚ ਜੁੜੇ ਹਨ, ਇਸ ਤਰ੍ਹਾਂ ਦੇ ਨਾਲ ਇਹ ਸਮਾਂ ਜਿਹੜਾ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਕਰਕੇ ਜਦੋਂ ਬਤੀਤ ਕੀਤਾ, ਕੁਝ ਜਦੋਂ ਸਵੇਰ ਹੋਈ ਦਿਨ ਚੜਿਆ ਤਾਂ ਮੂਲੇ ਦੀ ਘਰਵਾਲੀ ਨੇ ਉਹ ਥਾਂ ਵੇਖੀ ਜਿੱਥੇ ਗਹਿਣੇ ਰੱਖੇ ਸਨ।
ਜੋ ਭਾਈ ਭੂਖਨ ਤਰੇ ਨਹੀਂ ਕਹਿ ਥਾਈ,
ਉਹ ਵੇਖਦੀ ਹੈ ਕਿ ਰਾਤ ਮੈਂ ਇੱਥੇ ਗਹਿਣਿਆਂ ਦੀ ਪੋਟਲੀ ਬੰਨ ਕੇ ਰੱਖੀ ਸੀ ਪਰ ਹੁਣ ਇੱਥੇ ਨਹੀਂ, ਇਧਰ ਉਧਰ ਦੇਖਿਆ, ਸਾਰੇ ਭਾਲ ਕੀਤੀ ਕਿ ਉਹ ਜਿਹੜੀ ਰਾਤ ਗਹਿਣਿਆਂ ਦੀ ਪੋਟਲੀ ਇੱਥੇ ਰੱਖੀ ਸੀ ਉਹ ਇਸ ਥਾਂ ਤੇ ਮੌਜੂਦ ਨਹੀਂ ਹੈ।
ਕਹਾ ਗਏ ਕਹਿ ਲੀਨ ਚੁਰਾਈ,
ਕਹਿਣ ਲੱਗੀ ਗਹਿਣੇ ਕਿੱਥੇ ਚਲੇ ਗਏ, ਕੋਈ ਰਾਤੀ ਚੋਰ ਤਾਂ ਨਹੀਂ ਆਇਆ, ਕਿਤੇ ਚੋਰ ਚੁਰਾ ਕੇ ਲੈ ਗਿਆ ਹੋਵੇ, ਇਸ ਤਰ੍ਹਾਂ ਦੇ ਨਾਲ ਵਿਚਾਰ ਕਰਨ ਲੱਗੇ।
ਮੂਲਾ ਕਹੇ ਰੈਨ ਘਰ ਮਾਈ,
ਕਹਿਣ ਹੁਣ ਭਾਈ ਮੂਲੇ ਨੂੰ ਵੀ ਪੁੱਛਿਆ ਦੱਸਿਆ ਵੀ ਗਹਿਣੇ ਰੱਖੇ ਸਨ ਇੱਥੇ ਪੋਟਲੀ ਬੰਨ ਕੇ, ਉਹ ਹੁਣ ਨਹੀਂ ਲੱਭ ਰਹੇ, ਤੇ ਹੁਣ ਜਦੋਂ ਦੱਸਿਆ ਤੇ ਭਾਈ ਮੂਲਾ ਵੀ ਜਾਣ ਗਏ ਸਨ ਕਿ ਉਹ ਗਹਿਣੇ ਤੇ ਲੈ ਗਿਆ ਉਹ ਰਾਤ ਜਿਹੜਾ ਆਇਆ ਸੀ ਸੰਤ ਬਣ ਕੇ, ਪਰ ਹੁਣ ਚੁੱਪ ਰਹੇ, ਉਹ ਗੱਲ ਨਹੀਂ ਕੀਤੀ। ਕਹਿਣ ਲੱਗੇ ਸਾਰੀ ਰਾਤ ਆਪਾਂ ਘਰ ਦੇ ਵਿੱਚ ਮੌਜੂਦ ਰਹੇ ਹਾਂ,
ਤਸਕਰ ਲੱਗੇ ਨਾ ਜਾਣੇ ਜਾਈ,
ਹੋ ਸਕਦਾ ਕੋਈ ਚੋਰ ਆ ਗਿਆ ਹੋਵੇ, ਆਪਾਂ ਨੂੰ ਨਾ ਪਤਾ ਲੱਗਾ ਹੋਵੇ, ਗੂੜੀ ਨੀਂਦ ਵਿੱਚ ਆਪਾਂ ਰਾਤ ਸੁੱਤੇ ਹੋਵਾਂਗੇ, ਆਪਾਂ ਹੈ ਤਾਂ ਘਰ ਵਿੱਚ ਹੀ ਮੌਜੂਦ ਸੀ, पर गूढ़ी नींद विच होण करके हो सकदा चोर आया होवे लै गया होवे आपां नूं उहदे आउण दा पता ना लगा होवे।
लै गमने भूखन को सोई
हो सकदा उह सारे गहने चोर लै गया होवे।
बिन जागे ते असगत होई
ते बिना जागण तो ऐसी जिहड़ी गाते सारा भाणा वापरिया। देखो जान भी चुके ने पर हुण इह कि किते मेरे घरवाली दे मन विच इह ख्याल ना आ जाए कि उह गुरु का सिख आया सी उह गहने चुरा के लै गए। कहण लगे कि असी नहीं जागे गूढ़ी नींद विच सुते रहे ते गूढ़ी नींद विच सौण करके ऐसा जिहड़ा इह भाणा सारा वापरिया है।
निशा हमारे घर सिख जो
ते हुण वेखो उहदा पर्दा ढक रहे ने। कहण लगे जिहड़ा रात समय गुरु का सिख साडे घर विच चल के आया सी ना जिहड़ा उह सिख इत्थे ठहरिया सी साडे घर दे विच
उठ कर गयो सुलज्जित हो
उह वी ताही उठ के चला गया होणा कि किते मैनूं इत्थे लज्जत ना होणा पवे किते मेरा नां ना लग जावे वी गहने उह लै गया। ताही उह राती जल्दी दे नाल हनेरे इत्थों चला गया क्योंकि मन अंदर सी कि कल नूं जदों कोई भी सिख आएगा ते मन अंदर शंका ना पैदा होवे इहदे मन अंदर इह ख्याल ना होवे कि गुरु के सिख चोर ने असी सेवा करदे आ। कहण लगे ताही उह वी रात छेती नाल चला गया कि मैनूं लज्जत ना होना पवे मेरा नाम ना लग जावे।
दोहरा सब देवेंगे दोष मुझ अस जानी मन माए।
कहण लगे सारे मैनूं दोष देणगे उन्हें सोचिया होना मन विच कि सारे जो सवेर समय गहने ना लभे ते मैनू दोष देणगे इह जाण करके मन विच
गयो बड़ी पुन सार ते सिख दोष कछ नाए।
सिख नूं पता सी मेरा कोई दोष नहीं ता करके ओदी रात जिहड़ा है घर दे विचों चला गया।
चौपाई निज तिया को भूखन करवाए
हुण कुछ दिन पा के अपनी घरवाली नूं होर गहने बनवा दिते। कहण लगे कोई गल नहीं जे चोर लै गया मैं तैनूं होर गहने बनवा देंगा ते भाई मोले कीड ने होर गहने जिहड़े बनवा के घरवाली नूं दिते हन।
और हर कित तत छिन पाए
घरवाली बड़े प्रसन्न होई नवे गहने वेख के ਉਹ ਉਸੇ ਵਕਤ ਉਹਨੇ ਆਪਣੇ ਸਰੀਰ ਤੇ ਧਾਰਨ ਕਰ ਲਏ।
ਕਿਤਕ ਦਿਵਸ ਮੈਂ ਪ੍ਰਭੂ ਟਿਗ ਆਇਓ
ਇਸ ਤਰ੍ਹਾਂ ਦੇ ਨਾਲ ਕੁਝ ਕੁ ਸਮਾਂ ਬੀਤ ਗਿਆ। ਕੁਝ ਕੁ ਸਮੇਂ ਬਾਅਦ ਭਾਈ ਮੂਲਾ ਕੀੜ ਫਿਰ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਚੱਲ ਕੇ ਆਇਆ।
ਨਮਸਕਾਰ ਕਰ ਦਰਸ਼ਨ ਪਾਇਓ
ਸਤਿਗੁਰੂ ਪਾਤਸ਼ਾਹ ਜੀ ਨੂੰ ਆ ਕੇ ਨਮਸਕਾਰ ਕੀਤੇ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਹਨ।
ਕਿਰਪਾ ਨਿਦਾਨ ਕਯੋ ਸੁਨ ਮੂਲਾ
ਅੰਤਰ ਜਾਮੇ ਘਟਕੜ ਦੀਆਂ ਜਾਣਨ ਵਾਲੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ। ਜਦੋਂ ਭਾਈ ਮੁੱਲੇ ਨੇ ਆ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਚ ਨਮਸਕਾਰ ਕੀਤੀ ਗੁਰੂ ਸਾਹਿਬ ਜੀ ਦੇ ਦੀਦਾਰ ਕੀਤੇ ਤੇ ਭਾਈ ਮੁੱਲੇ ਕੀੜ ਨੂੰ ਵੇਖ ਕਰਕੇ ਸਤਿਗੁਰ ਕਿਰਪਾ ਨਿਧਾਨ ਕਿਰਪਾ ਦੇ ਖਜ਼ਾਨੇ ਬੋਲੇ ਕਹਿਣ ਲੱਗੇ ਸੁਣ ਭਾਈ ਮੁੱਲਿਆ
ਰਿਦਾ ਤੋਰ ਸਿੱਖੀ ਅਨੁਕੂਲਾ
ਲੱਗੇ ਤੇਰਾ ਹਿਰਦਾ ਸਿੱਖੀ ਦੇ ਅਨੁਕੂਲ ਹੈ ਤੂੰ ਆਪਣੇ ਹਿਰਦੇ ਨੂੰ ਸਿੱਖੀ ਦੇ ਅਨੁਕੂਲ ਬਣਾ ਲਿਆ ਹੈ ਸਿੱਖੀ ਨੂੰ ਕਮਾਉਣਾ ਕੀਤਾ ਹੈ।
ਮਮ ਪਰਦਾ ਤੈ ਟਕਿਓ ਬਨਾਈ ਤੇਰੋ ਟਕ ਹੈ ਗੁਰੂ ਸਦਾਈ
ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਜਿਹੜੇ ਸਾਰਿਆਂ ਦੇ ਪਰਦੇ ਟਕਦੇ ਨੇ। ਗੁਰੂ ਨਾਨਕ ਸਾਹਿਬ ਪਾਤਸ਼ਾਹ ਬੋਲੇ ਕਹਿਣ ਲੱਗੇ ਭਾਈ ਮੁੱਲਿਆ ਤੇਰਾ ਹਿਰਦਾ ਸਿੱਖੀ ਦੇ ਅਨੁਕੂਲ ਹੋਇਆ ਮਮ ਪਰਦਾ ਤੈ ਢਾਕਿਓ ਬਣਾਈ ਭਾਈ ਮੁੱਲਿਆ ਤੂੰ ਮੇਰਾ ਪਰਦਾ ਢਕਿਆ ਉਹ ਜਿਹੜਾ ਸਿੱਖੀ ਦਾ ਲਿਬਾਸ ਪਹਿਣ ਕੇ ਤੇਰੇ ਕੋਲ ਗਿਆ ਸੀ ਨਾ ਤੂੰ ਮੇਰਾ ਪਰਦਾ ਢਕਿਆ ਤੇਰੋ ਢਕ ਹੈ ਗੁਰੂ ਸਦਾਈ ਜਾ ਸਦਾ ਹੀ ਗੁਰੂ ਤੇਰੇ ਪਰਦੇ ਢਕੇਗਾ।
ਸਤ ਸ੍ਰੀ ਅਕਾਲ।
ਇਥੋਂ ਗੁਰੂ ਪਿਆਰ ਵਾਲਿਓ ਇਹ ਸਿੱਖਿਆ ਸਾਡੇ ਸਾਰਿਆਂ ਲਈ ਹੈ। ਅੱਜ ਵੇਖਦੇ ਆ ਸੋਸ਼ਲ ਮੀਡੀਆ ਦਾ ਯੁੱਗ ਹੈ ਜੇ ਕਿਤੇ ਸਿੱਖ ਕੋਲੋਂ ਕਿਸੇ ਕੋਲੋਂ ਗਲਤੀ ਹੋ ਵੀ ਜਾਵੇ ਤੇ ਅਸੀਂ ਦੁਨੀਆਂ ਵਿੱਚ ਉਹਨੂੰ ਛੱਜ ਚ ਪਾ ਕੇ ਛੱਟਣ ਤੋਂ ਗੁਰੇਜ਼ ਨਹੀਂ ਕਰਦੇ। ਮਿੰਟ ਲਾਉਂਦੇ ਆ ਕਿ ਮੈਂ ਪਿੱਛੇ ਨਾ ਰਹਿ ਜਾਵਾਂ मैं भी हुणे फटाफट सोशल मीडिया ते पा दिया। गुरु का सिख वेख के अनडिठ करदा ओ जीवन है गुरु के सिख दा जिहड़ा आपां हर रोज अरदास करदे आ। भाई मूले ने वेख लिया सी उह पोटली डिगी होई पर देख के अनडिठ किया चुक के पकड़ा दिती। पकड़ाई नहीं पर्दा भी ढकिया कि इहदे घर वाली दे मन अंदर किते ए ख्याल ना आ जावे कि गुरु नानक दे घर दे सिख चोर ने। अज जे किते किसी दी गलती हुई है ते असीं उहनूं दुनिया विच ना छटीए। जिन्ना वेखदे आ अज किसे हो सकदा किसे होर धर्म दी इन्नी गल सोशल मीडिया ते ना मिले पर सिखां दी जदों मर्जी वेख लो कोई उन्नी इक्की गल हो गई फटाफट असीं पा दिंदे आ गुरेज करिए तो सानूं सिख्या मिलदी है। इह भाई मूले लई सिख्या नहीं साडे सारिआं लई सिख्या है। आ काम ना होया जी लो मैं हुणे पा दिंदा सोशल मीडिया ते आ हुणे पा दिंदा वट्सएप ते फेसबुक ते जी। गुरु के सिख ने ऐसा जीवन नहीं बनाउणा। गुरु के सिख देख के अनडिठ करन वाले ने। जे गुरु सभना दे पर्दे कजदा परमेश्वर सभना दे पर्दे कजदा कजे होए ने ना आपां सारे बैठे आ पता नहीं किहदे मन विच की चल रहा है किहदे मन विच की चल रहा है उहने पर्दा ढकिया होया। फिर मनुख नूं की हक है कि दूजिआं दे पर्दे चुकदा फिरे। इस करके कहन लगे भाई मूलिया तू मेरा पर्दा ढकिया सिखी दा पर्दा ढकिया जा गुरु तेरे सदा ही पर्दे ढकेगा।
दोहरा शब्द गुरु को रिदा है श्रवण मनन निध्यास।
शब्द गुरु दा हिरदा है इनु श्रवण करना है मरना मनना है निध्यासन ते एदी जड़ी ओ कमाई करनी है।
करो सदा उर ज्ञान होए बंधन जगत विनाश।
गुरु का उपदेश गुरु का शब्द सुन के ओनू मनदा निध्यासन ओदी कमाई करदा है। पातशाह कहिंदे जिहड़े कमाई करदे ने उहनां दे हिरदे विच फिर उहनां नूं ज्ञान दी प्राप्ति हो जांदी है ज्ञान दा प्रकाश हो जांदा है ज्ञानवान हो जांदे ने ज्ञान धारण कर लैंदे ने। बंधन जगत विनाश जगत दे जिन्ने भी बंधन ने ओहदे सारे विनाश खत्म हो जांदे हन।
जो पई त्रिकालग दर्शी तै काला।
तिन कालां दा ओह ज्ञाता हो जांदा है तिन भवना दी सोझी ओहनूं हो जांदी है।
प्रभु कृपा ते भयो निहाला।
प्रभु दी कृपा दे नाल निहाल हो जांदा जिस तरह भाई मूला गुरु नानक साहिब पातशाह जी दी उपदेश दी कमाई करके निहाल होया।
सदन गयो होए मोह बिनाही।
ते हुण अपने घर गया है घर दे विचो मोह दा विनाश हो गया मोह हिरदे विचो खत्म हो गया।
हंता तज हंता तज बरत जग माई।
हुण हिरदे दे अंदरों हंगता ममता खत्म हो गए ते संसार दे नाल जिहड़ा मोह सी ओह हिरदे विचो चला गया। गुरु दे पावन उपदेश दी कमाई कीती है। भाई मोले कीर ने गुरु साहिब जी दे कमाई करके जीवन सफल कर लिया गुरु दी कृपा दे पात्र बन गए निहाल हो गए जीवन मुक्त हो गए परम पदवी नूं प्राप्त हो गए। सो सतगुरु पातशाह जी ने यह पावन उपदेश दे करके भाई मूले कीड़ दा जिहड़ा जीवन है ओह धन कर दिता सफला कर दिता। सतगुरु पातशाह जी दा महान श्रेष्ठ सुजस करदे आ हुईआं बेअंत भुल्लां दी खिमा करनी गुरु पातशाह गुरु की संगत बख्शन योग है असीस बख्शनी सतगुरु पातशाह अगे लई सुमत प्रदान करन।